ਨਰਕਾਂ ਦੇ ਭਾਗੀ ਨਾ ਬਣਨਾ ਪਏ। ਐਸ ਲੋਕ ਦੇ ਵਿੱਚ ਜੀਵਨ ਸੋਹਣਾ ਬਣ ਗਿਆ ਤੇ ਮਾਲਕ ਪਰਮਾਤਮਾ ਦੀ ਹਜ਼ੂਰੀ ਚ ਪ੍ਰਵਾਨ ਹੋਵਾਂਗੇ। ਐਸ ਲੋਕ ਵਿੱਚ ਜੀਵਨ ਸੋਹਣਾ ਨਹੀਂ ਬਣਿਆ ਤੇ ਖਿਮਾ ਕਰਿਓ ਜੇ, ਪਰਮੇਸ਼ਰ ਦੀ ਹਜ਼ੂਰੀ ਵਿੱਚ ਕੋਈ ਥਾਂ ਨਹੀਂ ਸਾਡੇ ਵਾਸਤੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ, ਕਿਤੇ ਗੁਰੂ ਗ੍ਰੰਥ ਸਾਹਿਬ ਚ ਇਹ ਨਹੀਂ ਆਏਗਾ ਕਿ ਜਿਹੜੇ ਮਨੁੱਖ ਦਾ ਆ ਲੋਕ ਤੇ ਸਫਲਾ ਨਹੀਂ ਪਰ ਉਹਦਾ ਪ੍ਰਲੋਕ ਸਫਲਾ ਹੈ, ਇਹ ਕਿਤੇ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਇਆ। ਇਹਦਾ ਮਤਲਬ ਜਿਹੜੀ ਪ੍ਰਲੋਕ ਦੀ ਗੱਲ ਹੈ ਉਹ ਐਸ ਲੋਕ ਦੇ ਉੱਤੇ ਖੜੀ ਹੈ। ਜਿਹਨੇ ਐਸ ਲੋਕ ਵਿੱਚ ਨਾਮ ਜਪਿਆ, ਭਜਨ ਬੰਦਗੀ ਕੀਤੀ, ਸਿਮਰਨ ਕੀਤਾ, ਭਗਤੀ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਨੇ, ਉਹ ਹੀ ਪ੍ਰਲੋਕ ਵਿੱਚ ਸਫਲ ਹੈ। ਇਹ ਲੋਕ ਸੁਖੀ ਹੈ, ਪ੍ਰਲੋਕ ਸੁਹਿਲ ਹੈ। ਜਿਨ੍ਹਾਂ ਦਾ ਆਹ ਲੋਕ ਸਫਲਾ ਉਹਨਾਂ ਦਾ ਹੀ ਪ੍ਰਲੋਕ ਸਫਲਾ ਆ। ਖਿਮਾ ਕਰ ਦੇਣਾ, ਇਹਦਾ ਭਾਵ ਇਹ ਨਹੀਂ ਸੰਸਾਰ ਚ ਵਿਚਰਦੇ ਹੋਇਆ ਕਿ ਸਾਰੀ ਦੀ ਸਾਰੀ ਜ਼ਿੰਦਗੀ ਪਾਪ ਕਰਦੇ ਆ, ਗੁਨਾਹ ਕਰਦੇ ਆ, ਔਗਣ ਕਰਦੇ ਆ, ਵਿਸ਼ਿਆਂ ਵਿਕਾਰਾਂ ਵਿੱਚ ਗੁਜ਼ਰ ਜਾਏ, ਨਸ਼ਿਆਂ ਚ ਗੁਜ਼ਰ ਜਾਏ ਤੇ ਮਰਨ ਤੋਂ ਬਾਅਦ ਆਖੀਏ ਹੁਣ ਪਾਠ ਕਰਾ ਦੋ ਤੇ ਰੁਪਈਆ 10-20-50 ਹਜ਼ਾਰ ਲਾ ਕੇ ਦਾਨ ਪੁੰਨ ਕਰ ਦੋ, ਇਹਨੂੰ ਪਰਮਾਤਮਾ ਦੇ ਘਰ ਥਾਂ ਮਿਲ ਜਾਏਗੀ? ਬਿਲਕੁਲ ਨਹੀਂ, ਐਸਾ ਕਰਮਕਾਂਡ ਨਹੀਂ ਹੈ। ਜੇ ਕੋਈ ਪੰਡਿਤ ਆਦਿਕ ਇਹ ਗੱਲ ਆਖੇ ਇਹਨੂੰ ਮੈਂ ਮੁਕਤੀ ਕਰ ਦਿੰਦਾ ਇਹਦੀ, ਤੁਸੀਂ ਇੰਨਾ ਦਾਨ ਪੁੰਨ ਇੰਨੀ ਦਾਨ ਦਸ਼ਣਾ ਦੇ ਦਿਓ, ਸਿੱਖੀ ਵਿੱਚ ਇਹ ਨਹੀਂ ਹੈ। ਕਿਵੇਂ ਕਰਨਾ? ਸਿੱਖੀ ਦੇ ਵਿੱਚ ਤੇ ਆ ਕਿ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ, ਜੋ ਖੱਟ ਘਾਲ ਕਮਾਈ ਕਰਕੇ ਇੱਥੇ ਕੋਈ ਪੁੰਨ ਦਾਨ ਕੀਤਾ ਤੇ ਨਾਮ ਜਪਿਆ, ਸਿਮਰਨ ਭਗਤੀ ਕੀਤੀ ਆ, ਉਹ ਹੀ ਪ੍ਰਭੂ ਦੀ ਹਜ਼ੂਰੀ ਚ ਥਾਂ ਮਿਲੇਗਾ। ਗੁਰੂ ਸਾਹਿਬ ਨੇ ਬਾਣੀ ਚ ਫੈਸਲਾ ਕਰ ਦਿੱਤਾ, ਗੁਰੂ ਨਾਨਕ ਮਹਾਰਾਜ ਤੇ ਕਹਿੰਦੇ ਆ ਆਪਣ ਹੱਥੀ ਆਪਣ ਆਪੇ ਹੀ ਕਾਜ ਸਵਾਰੀ ਹੈ। ਇੱਥੇ ਕਾਜ ਸਵਾਰੀ ਇਹਦਾ ਮਤਲਬ ਸੰਸਾਰਿਕ ਕਾਰਜ ਨਹੀਂ ਵੀ ਆਪਣਾ ਕੰਮ ਜਿਹੜਾ ਉਹ ਆਪ ਹੀ ਕਰ ਲਈਏ, ਆਪੇ ਰੋਟੀ ਪਕਾ ਕੇ ਤੇ ਖਾ ਲਈਏ, ਆਪਣੇ ਕੱਪੜੇ ਆਪੇ ਧੋ ਕੇ ਤੇ ਆਪੇ ਪ੍ਰੈਸ ਕਰਕੇ ਗਲ ਪਾ ਲਈਏ, ਇਸ ਕੰਮ ਦੀ ਗੱਲ ਨਹੀਂ ਹੈ ਇੱਥੇ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਇਸ ਦਾ ਮਤਲਬ ਆਪਣੇ ਜੀਵਨ ਦਾ ਜਿਹੜਾ ਮਨੋਰਥ ਆ, ਪ੍ਰਯੋਜਨ ਆ ਜਿਹੜਾ, ਕਿਹੜਾ? ਆਇਓ ਸੁਣਨ ਪੜ੍ਹਨ ਕੋ ਬਾਣੀ, ਇਹ ਪ੍ਰਯੋਜਨ ਹੈ ਜੀਵਨ ਦਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਜਿਹੜਾ ਭੱਜ ਕੇਵਲ ਨਾਮ ਆ, ਇਹ ਜੀਵਨ ਦਾ ਮਨੋਰਥ ਆ, ਇਹ ਤੇਰਾ ਅਸਲੀ ਕਾਰਜ ਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਜਿਹੜਾ ਆਇਆ ਲਾਹਾ ਲੈਣ ਆ ਨਾ, ਇਹ ਸਾਡੇ ਜੀਵਨ ਦਾ ਮਨੋਰਥ ਆ, ਪ੍ਰਯੋਜਨ ਆ। ਇਸ ਕਾਰਜ ਨੂੰ ਮਹਾਰਾਜ ਕਹਿੰਦੇ ਨੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਸਾਡੀ ਜਗ੍ਹਾ ਤੇ ਕੋਈ ਬਾਣੀ ਪੜ ਲਵੇ ਤੇ ਆਪਾਂ ਆਖੀਏ ਸਾਨੂੰ ਇਹਦਾ ਫਲ ਮਿਲ ਜਾਏ, ਸਾਡੀ ਜਗ੍ਹਾ ਤੇ ਕੋਈ ਦੂਸਰਾ ਨਾਮ ਜਪ ਲਵੇ ਤੇ ਅਸੀਂ ਆਖੀਏ ਸਾਨੂੰ ਫਲ ਮਿਲ ਜਾਏ, ਸਾਡੀ ਜਗ੍ਹਾ ਤੇ ਸੇਵਾ ਕੋਈ ਕਰ ਲਵੇ, ਕੋਈ ਸੰਗਤਾਂ ਦੇ ਭਾਂਡੇ ਮਾਂਜ ਲਏ, ਲੰਗਰ ਪਕਾ ਲਏ, ਵਰਤਾ ਲਏ, ਤੱਪੜ ਚਾਦਰਾਂ ਝਾੜ ਦੇਵੇ, ਜੋੜੇ ਸਾਫ਼ ਕਰ ਲਏ, ਸਾਡੀ ਜਗ੍ਹਾ ਤੇ ਕੋਈ ਸੇਵਾ ਕਰ ਲਏ ਤੇ ਅਸੀਂ ਆਖੀਏ ਫਲ ਸਾਨੂੰ ਮਿਲ ਜਾਏ, ਇਹ ਨਹੀਂ ਹੋਏਗਾ। ਇੱਥੇ ਇਹ ਗੱਲ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਭਾਈ ਵੀਰ ਸਿੰਘ ਹੋਰਾਂ ਦੀ ਗੱਲ ਇੱਕ ਮੈਨੂੰ ਬੜੀ ਸੋਹਣੀ ਲੱਗਦੀ ਆ, ਉਹ ਕਹਿੰਦੇ ਜਿਹੜਾ ਰੋਟੀ ਖਾਏਗਾ ਉਸੇ ਦੀ ਭੁੱਖ ਮਿਟੇਗੀ, ਜਿਹੜਾ ਪ੍ਰਸ਼ਾਦਾ ਛਕੇਗਾ ਭੁੱਖ ਉਹਦੀ ਮਿਟੇਗੀ, ਜਿਹੜਾ ਪਾਣੀ ਪੀਵੇਗਾ ਪਿਆਸ ਉਸੇ ਦੀ ਮਿਟੇਗੀ, ਇਸੇ ਤਰ੍ਹਾਂ ਜਿਹੜਾ ਨਾਮ ਜਪੇਗਾ, ਜਿਹੜਾ ਸਿਮਰਨ ਕਰੇਗਾ, ਸੁੱਖ ਉਸੇ ਨੂੰ ਪ੍ਰਾਪਤ ਹੋਏਗਾ। ਆਤਮਿਕ ਆਨੰਦ, ਸ਼ਾਂਤੀ, ਟਿਕਾਓ, ਸਹਿਜ ਜੀਵਨ ਦਾ ਖੇੜਾ ਤੇ ਖੁਸ਼ੀਆਂ ਉਹਦੀ ਝੋਲੀ ਚ ਹੀ ਪੈਣਗੀਆਂ ਜਿਹੜੇ ਆਪ ਖੁਦ ਨਾਮ ਜਪਣਗੇ, ਖੁਦ ਸੇਵਾ ਕਰਨਗੇ। ਰੱਬ ਦੇ ਘਰ ਦਾ ਕਾਰਜ ਇੱਕ ਐਸਾ ਆ, ਪਰਮਾਰਥ ਦਾ ਰਾਹ ਇੱਕ ਐਸਾ ਰਾਹ ਰਸਤਾ ਆ ਜਿਸ ਦਾ ਪੈਂਡਾ ਸਾਨੂੰ ਖੁਦ ਨੂੰ ਤੈਅ ਕਰਨਾ ਪਏਗਾ, ਨਾਮ ਸਾਨੂੰ ਖੁਦ ਨੂੰ ਜਪਣਾ ਪਏਗਾ, ਸੇਵਾ ਸਾਨੂੰ ਆਪਣੇ ਹੱਥੀ ਕਰਨੀ ਪਏਗੀ, ਭਜਨ ਬੰਦਗੀ ਦਾ ਕਾਰਜ ਸਾਨੂੰ ਖੁਦ ਆਪ ਨੂੰ ਕਰਨਾ ਪਵੇਗਾ। ਮਤਾ ਕਿਤੇ ਸਮਝਿਓ ਕਿ ਫਲਾਣਾ ਮੇਰੀ ਜਗ੍ਹਾ ਤੇ ਪਾਠ ਕਰ ਦੇਵੇ, ਮੈਂ ਉਹਨੂੰ ਮਾਇਆ ਦੇ ਦੇਵਾਂ, ਪੈਸਾ ਦੇ ਦੇਵਾਂ, ਮੇਰੀ ਜਗ੍ਹਾ ਤੇ ਪਾਠ ਕਰਦੇ ਨਾਮ ਜਪ ਲੈ, ਸਿਮਰਨ ਕਰ ਲੈ ਤੇ ਫਲ ਉਹਦਾ ਮੈਨੂੰ ਮਿਲ ਜਾਏਗਾ। ਖਿਮਾ ਕਰਿਓ, ਕਿਸੇ ਨੂੰ ਵੀ ਪੈਸਾ ਦੇ ਕੇ, ਮਾਇਆ ਦੇ ਕੇ ਜੋ ਮਰਜ਼ੀ ਕੰਮ ਕਰਾ ਲਓ, ਉਹਦਾ ਫਲ ਸਾਡੀ ਝੋਲੀ ਚ ਨਹੀਂ ਪੈ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਕਿਤੇ ਨਹੀਂ ਆਈ, ਕੋਈ ਸਾਡੀ ਜਗ੍ਹਾ ਤੇ ਧਰਮ ਦਾ ਕੰਮ ਕਰੇ ਤੇ ਫਲ ਮੈਨੂੰ ਮਿਲੇ, ਨਹੀਂ। ਕਿਸੇ ਹੋਰ ਧਰਮ ਵਿੱਚ ਤੇ ਹੋਏਗਾ ਕਿ ਤੁਸੀਂ ਇਸ ਦੇਵੀ ਦੇਵਤੇ ਦੀ ਦਕਸ਼ਣਾ, ਇਹ ਜਿਹੜਾ ਪੁੰਨ ਦਾਨ ਆ, ਇਸ ਪ੍ਰਥਾਏ ਦਾਨ ਪੁੰਨ ਇੰਨਾ ਮੈਨੂੰ ਕਰ ਦਿਓ, ਮੈਂ ਤੁਹਾਡੇ ਵੱਡਿਆਂ ਵਡੇਰਿਆਂ ਨੂੰ ਮੁਕਤ ਕਰ ਦਿੰਦਾ ਆ, ਮੈਂ ਤੁਹਾਡੇ ਪਿਤਰਾਂ ਨੂੰ ਨਰਕਾਂ ਚੋਂ ਕੱਢ ਕੇ ਸਵਰਗਾਂ ਚ ਭੇਜ ਦਿੰਦਾ ਆ, ਹੋਰਨਾਂ ਮਤਾਂ ਵਿੱਚ ਤੇ ਇਹ ਬਾਤ ਹੋਏਗੀ, ਪਰ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਹੈ। ਗੁਰੂ ਨਾਨਕ ਦੇ ਘਰ ਚ ਤੇ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਂ ਨਾ ਪਾਏ ਨ ਕੂੜਿਆ, ਜਿਹੜੇ ਝੂਠੇ ਆ ਦਗਾ ਫਰੇਬ ਛਲ ਕਪਟ ਸੰਸਾਰ ਚ ਕਰਨ ਵਾਲੇ ਆ, ਕਹਿੰਦੇ ਉਹਨਾਂ ਨੂੰ ਪਰਮਾਤਮਾ ਦੇ ਘਰ ਥਾਂ ਨਹੀਂ ਮਿਲ ਸਕਦੀ। ਥਾਂ ਨਾ ਪਾਏ ਨ ਕੂੜਿਆਰ, ਮੂੰਹ ਕਾਲੇ ਦੋਜ਼ਕ ਚਾਲੇ ਆ। ਉੱਥੇ ਕੀ ਆ? ਹੋਰ ਬਚਨ ਪੜ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹੀ, ਇਹ ਵੀ ਆਸਾ ਕੀ ਵਾਰ ਦਾ ਹੀ ਬਚਨ ਹੈ। ਆਸਾ ਕੀ ਵਾਰ ਚੋਂ ਹੀ ਹੋਰ ਪੜ ਲਓ, ਕੱਪੜ ਰੂਪ ਸੁਹਾਵਣ ਛੱਡ ਦੁਨੀਆ ਅੰਦਰ ਜਾਵਣ, ਮੰਦਾ ਚੰਗਾ ਆਪਣ ਆਪੇ ਹੀ ਕੀਤਾ ਪਾਵਾਂ। ਸਿੱਖੀ ਦੇ ਵਿੱਚ ਗੁਰਮਤ ਵਿੱਚ ਇਹ ਆ ਕਿ ਮੰਦਾ ਚੰਗਾ ਆਪਣ ਆਪੇ ਹੀ ਕੀਤਾ ਪਾਵਣ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣ, ਨੰਗਾ ਦੋ ਚਾਲਿਆ ਤਾਂ ਦਿਸੈ ਖਰਾ ਡਰਾਵਣ, ਕਰ ਔਗਣ ਪਛੋ ਤਾਵਣ। ਉੱਥੇ ਤੇ ਕਰ ਔਗਣ ਪਛੋ ਤਾਵਣ, ਪਛਤਾਵੇ ਤੋਂ ਬਿਨਾ ਕੁਝ ਨਹੀਂ। ਚੰਗੇ ਕੰਮ ਕੀਤੇ ਨੇ ਤੈਨੂੰ ਫਲ ਮਿਲੇਗਾ, ਮੰਦੇ ਕਰਮ ਕੀਤੇ ਆ ਤੈਨੂੰ ਫਲ ਮਿਲੇਗਾ। ਨਾਮ ਜਪਿਆ, ਸਿਮਰਨ ਕੀਤਾ, ਭਜਨ ਬੰਦਗੀ ਕੀਤੀ ਆ, ਸੱਚ ਬੋਲਿਆ, ਸੱਚ ਦੇ ਮਾਰਗ ਤੇ ਚੱਲਿਆ, ਇਹਦਾ ਫਲ ਵੀ ਤੈਨੂੰ ਸ਼ੁੱਭ ਫਲ ਮਿਲੇਗਾ। ਤੇ ਜੇ ਸੰਸਾਰ ਦੇ ਵਿੱਚ ਕਾਮੀ ਹੈ, ਕਰੋਧੀ ਹੈ, ਹੰਕਾਰੀ ਹੈ, ਲੋਭੀ ਲਾਲਚੀ ਤੇ ਧੋਖੇਬਾਜ ਹੈ, ਦਗਾ ਫਰੇਬ ਤੇ ਛਲ ਕਪਟ ਤੇ ਨਿੰਦਿਆ ਕਰਨ ਵਾਲਾ ਹੈ, ਇਹਦੀ ਸਜ਼ਾ ਵੀ ਤੈਨੂੰ ਭੁਗਤਣੀ ਪਏਗੀ। ਫਿਰ ਅਰਦਾਸ ਕਰ ਉਹਦੇ, ਜੇ ਤੂੰ ਕਾਮੀ ਕਰੋਧੀ ਹੈ ਤੇ ਫਿਰ ਉਹਨੂੰ ਕਹਿ ਕਿ ਮਾਲਕ ਪ੍ਰਭੂ, ਜੇ ਮੈਨੂੰ ਆਪਣਾ ਕਾਰਜ ਆਪ ਹੀ ਸਵਾਰਨਾ ਪੈਣਾ ਆ, ਮੈਨੂੰ ਆਪ ਖੁਦ ਨੂੰ ਹੀ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਤੇਰੀ ਹਜ਼ੂਰੀ ਵਿੱਚ ਜਾਣਾ ਪਵੇਗਾ, ਪਰ ਤੇਰੀ ਬਖਸ਼ਿਸ਼ ਦੀ ਲੋੜ ਜ਼ਰੂਰ ਹੈ। ਜਿੰਨੀ ਦੇਰ ਤੇਰੀ ਬਖਸ਼ਿਸ਼ ਨਹੀਂ, ਤੇਰੀ ਨਦਰੇ ਕਰਮ ਨਹੀਂ, ਤੇਰੀ ਰਹਿਮਤ ਨਹੀਂ, ਉਨੀ ਦੇਰ ਮੈਂ ਜਪ ਵੀ ਨਹੀਂ ਸਕਦਾ। ਇਸ ਲਈ ਪ੍ਰਭੂ ਜੀ ਮੇਰੇ ਤੇ ਬਖਸ਼ਿਸ਼ ਕਰ, ਤੇ ਆਖਣਾ ਜਿਵੇਂ ਅਰਦਾਸ ਬਾਰੇ ਆਪਾਂ ਬੇਨਤੀ ਕਰ ਰਹੇ ਹਾਂ ਨਾ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਉਹਨੂੰ ਇਹ ਕਹਿਣਾ ਕਿਹੜੀ ਗੱਲ? ਜਿਹੜੀ ਅਰਦਾਸ ਚ ਆਪਾਂ ਕਲਗੀਧਰ ਪਾਤਸ਼ਾਹ ਕੋਲੋਂ ਸਹਾਇਤਾ ਮੰਗਦੇ ਹਾਂ, ਕੱਲ ਆਪਾਂ ਅਰਦਾਸ ਦੀ ਕਥਾ ਕੀਤੀ ਸੀ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਅਗਲੀਆਂ ਪੰਕਤੀਆਂ ਚ ਆਉਂਦਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਪੁਰਾਤਨ ਗੁਟਕਿਆਂ ਦੇ ਵਿੱਚ ਬਹੁਤ ਲੰਮਾ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਗੁਟਕੇ ਛਪੇ ਸਨ, ਉਹਦਾ ਉਹਨਾਂ ਵਿੱਚ ਦਸਵੇਂ ਦੀ ਜਗ੍ਹਾ ਤੇ ਦਸਵਾਂ ਪਾਤਸ਼ਾਹ ਹੁੰਦਾ ਸੀ। ਕਈ ਉਹਨਾਂ ਪੁਰਾਤਨ ਗੁਟਕਿਆਂ ਤੋਂ ਪੜ ਕੇ ਅਜੇ ਤੱਕ ਉਸੇ ਤਰ੍ਹਾਂ ਹੀ ਅਰਦਾਸ ਦੇ ਵਿੱਚ ਉਹ ਲਫ਼ਜ਼ ਬੋਲਦੇ ਆ। ਖੈਰ ਮੇਰਾ ਇਹ ਵਿਸ਼ਾ ਨਹੀਂ ਹੈ ਕਿ ਕੀ ਆਖਣ ਨਾਲ ਗੁਰੂ ਬਹੁਤਾ ਖੁਸ਼ ਹੋ ਸਕਦਾ, ਇਹ ਭਾਵ ਨਹੀਂ ਹੈ। ਗੱਲ ਤੁਹਾਡੇ ਅੰਦਰ ਦੀ ਸ਼ਰਧਾ ਦੇ ਉੱਤੇ, ਪ੍ਰੇਮ ਦੇ ਉੱਤੇ, ਪ੍ਰਤੀਤ ਦੇ ਉੱਤੇ ਖੜੀ ਹੈ। ਇੱਥੋਂ ਤੱਕ ਅਰਦਾਸ ਜਿਹੜੀ ਸੀ ਸਭ ਥਾਈ ਹੋਏ ਸਹਾਏ, ਨੌਵੇਂ ਪਾਤਸ਼ਾਹ ਤੱਕ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਇੱਥੋਂ ਤੱਕ ਅਰਦਾਸ ਜਿਹੜੀ ਸੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੋਈ ਹੈ। ਇਹਦੇ ਤੋਂ ਅੱਗੇ ਅਰਦਾਸ ਜਿਹੜੀ ਆ ਉਹ ਪੰਥ ਨੇ ਅੰਕਿਤ ਕੀਤੀ ਹੈ, ਸਾਰੀ ਅਰਦਾਸ ਪੰਥ ਨੇ ਮਿਲ ਬੈਠ ਕੇ ਬਣਾਈ। ਜਿਹੜਾ ਅਰਦਾਸ ਦਾ ਅੱਜ ਰੂਪ ਹੈ ਇਹ ਖਾਲਸਾ ਪੰਥ ਨੇ ਬਣਾਇਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੇ ਪਾਸੋਂ ਸਹਾਇਤਾ ਵਾਸਤੇ ਮੰਗ ਕੀਤੀ ਹੈ ਕਿ ਤੁਸੀਂ ਹਰ ਥਾਂ ਤੇ ਸਾਡੀ ਸਹਾਇਤਾ ਕਰੋ, ਸਾਡੇ ਸਹਾਈ ਹੋਵੋ, ਸਾਡੇ ਤੇ ਬਖਸ਼ਿਸ਼ ਕਰੋ, ਰਹਿਮਤ ਕਰੋ, ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜੋ, ਭਾਵ ਹਰ ਥਾਂ ਤੇ ਸਾਡੀ ਸਹਾਇਤਾ ਕਰੋ। ਸਭ ਥਾਈ ਹੋਏ ਸਹਾਏ, ਹਰ ਥਾਂ ਦੇ ਉੱਤੇ ਸਾਡੀ ਸਹਾਇਤਾ ਕਰੋ, ਹਰ ਜਗ੍ਹਾ ਤੇ ਸਾਡੇ ਸਹਾਈ ਹੋਵੋ। ਸੰਖੇਪ ਦੇ ਵਿੱਚ ਅਖਰੀ ਅਰਥ ਇਹਦਾ ਇਹ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਦੀ ਗੱਲ ਕਰਦੇ ਆ ਤੇ ਕਲਗੀਧਰ ਪਾਤਸ਼ਾਹ ਪਤਾ ਅਰਦਾਸ ਦੇ ਬਾਰੇ ਕੀ ਕਹਿੰਦੇ ਪਰਮਾਤਮਾ ਨੂੰ, ਕਹਿੰਦੇ ਮੇਰ ਕਰੋ ਤ੍ਰਿਣ ਤੇ ਮੋਹ ਜਾਏ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਪ੍ਰਭੂ ਅੱਗੇ ਅਰਦਾਸ ਕਰਦੇ ਆ। ਮੈਂ ਬੇਨਤੀ ਕਰਨੀ ਆ ਵੀ ਅਰਦਾਸ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਜ਼ਰ ਵਿੱਚ ਕੀ ਆ? जे कलगीधर पातशाह कोलों सीखना होवे सतगुरु दाता जी अपनी बाणी चो अपनी रचना चो दसो किवें अरदास करिए। ते गुरु गोबिंद सिंह साहब पता की कहिंदे ने, कहिंदे हे निरंकार मैं एक तीले दी तरह, तीले दा मतलब हुंदा एक कख, कहिंदे मैं एक गलियां दा कख एक तीले दी तरह आ, ते जे तू बख्शिश दे घर विच आ जाए ना ते कहिंदे मैनू एक तीले नू चुक के एक कख नू चुक के तू पहाड़ बना सकदा है, तेरे च इनी शक्ति है। क्यों? क्योंकि तेरे वर्गा संसार विच गरीब नवाज होर कोई नहीं है। कहंदे तेरे वर्गा गरीब नवाज कोई नहीं, ते कहंदे मेरे वर्गा तीला ते कख संसार च कोई नहीं। जे तू कृपा दे घर विच आवे ते मैनू पहाड़ बना सकदा है, तीले तो पहाड़। ते दूसरी गल पता की कहंदे आ, कहंदे निरंकार वाहिगुरु मेरिया भुलां ना चितार, मेरिया गलतियां मेरे गुनाह मेरे औगणा वाले पासे ना वेख। क्यों? क्योंकि तेरे वर्गा बख्शिश का खजाना कोई नहीं है, ते कहंदे मेरे वर्गा भुलां करन वाला कोई नहीं है, मेरे वर्गा गलतियां औगणा दा भरिया होर कोई नहीं, कहंदे तेरे वर्गा बख्शिश का भंडारा होर कोई नहीं। गुरु कलगीधर पातशाह दे बचन जे गुरु गोबिंद सिंह साहब सतगुरु कहंदे ने, मेर करो, मेर दा अर्थ पहाड़, कहंदे मेर करो त्रिन ते मोहे जाहे, गरीब नवाज न दूसर तो सो, तेरे वर्गा दूसरा होर कोई गरीब नवाज नहीं हैगा, गरीबां नू नवाजन वाला। गरीब नवाज न दूसर तो सो, भूल शिमो हमरी प्रभ आपन, तू आप कृपा कर असी भी तेरे अपने, असी भी तेरे हां। ते कहन लगे जे तेरे हैं ना ते फिर साड़ियां आज तक दियां कीतियां सारियां भुलां नू क्षमा कर दे, माफ कर दे। भूल शिमो हमरी प्रभ आपन, भूलन हार कहां को मोसो। पहली पंक्ति च उन्होंने कहते गरीब नवाज ना दूसर तोसो, ते जदों अपनी गल करते कहते भूलन हार कहां को मोसो, कहंदे तेरे वर्गा गरीब नवाज कोई नहीं, गरीबां नू नवाजण वाला कोई नहीं, ते कहण लगे मेरे वर्गा भुलणहार कोई नहीं, मेरे वर्गा भुलां करन वाला कोई नहीं। इस करके असीं भी तेरे अपने हां, भावें भुलां करदे हां पर साडियां सारियां गलतियां खिमा कर दे, अपने चरणां नाल जोड़ लै। श्री गुरु गोबिंद सिंह साहब सच्चे पातशाह दे जीवन विच्चों अरदास दे बारे गुरु गोबिंद सिंह साहब दी रचना विच्चों उन्हां दी अपनी बाणी विच्चों जे कलगीधर पातशाह नूं पुछना होवे अरदास किवें करी दी आ, ते गुरु गोबिंद सिंह साहब जी तुसीं किवें अरदास करदे हो, ते साध संगत बहुता विस्थार मैं नहीं करना। चौपाई साहब दा पाठ है ना जिहड़ा, कबियो बाच बेनती चौपाई, ये सारी है ही बेनती है, ते बेनती दा मतलब अरदास। मैं तुहाडा की अरदास, गुरु गोबिंद सिंह साहब सतगुरु सच्चे पातशाह ने चौपाई साहब का जिहड़ा पाठ उच्चारण किया ना, यह सारी चौपाई जिहड़ी आ यह सारी अरदास ही है, यह सारी बेनती है। कदे पढ़ के वेख लेना की कहिंदे, हमरी करो हाथ दे रक्षा, पूर्ण होए चित की इच्छा। कहिंदे निरंकार वाहिगुरु जी हमरी करो हाथ दे रक्षा, अपना हाथ दे के मेरी साडी रक्षा कर, साडी रक्षा कर। कहंदे मेरे चित की इच्छा पूरी हो जाए, मेरे दिल की तमन्ना पूरी हो जाए, जो मेरे हिरदे की इच्छा है वह दात मेरी झोली च पै जाए। तो पूछया इच्छा केड़ी है, केड़ी इच्छा पूरी करनी है, केड़ी मन की तमन्ना पूरी करनी, की मंगते हो मालिक के दर तो। कलगीधर पातशाह कहंदे मैं मंगता तब चरणन मन रहे हमारा, तेरे चरणों के विच मेरा मन जुड़िया रहे। ये अरदास दे, तब चरणन मन रहे हमारा, अपना जान करो प्रतपारा, अपना जान के साडी प्रतपालना कर, साडी संभाल कर। हमरे दुष्ट सब तुम कावो, आप हाथ दे मोहे बचावो, इन्हां दुष्टां नू वैरियां नू विषयां नू विकारां नू तू खत्म कर, ते अपना जान के साडी रखिया कर। आप हाथ दे मोहे बचावो, अपना हाथ दे के मैनू बचा मेरी रखिया कर। हुण बड़े ठेठ शब्द ने, समझण लग्या भी बहुती देर नहीं लगदी। हमरे दुष्ट सब तुम कावो, आप हाथ दे मोहे बचावो, सुखी बसे मोरो परवारा, मेरा परिवार सुखी रवे, मेरा परिवार सुखी बसे। केड़ा परिवार? गुरु कलगीधर पातशाह दा परिवार केड़ा? केड़े परिवार दी सुख मंगदे परमात्मा कोलों के सुखी बसे मोरो परवारा, ਤੇ ਪਰਵਾਰਿਆ ਸੇਵਕ ਸਿੱਖ ਸਭ ਕਰਦਾ ਰਹਿ। ਨਿਰੰਕਾਰ ਵਾਹਿਗੁਰੂ ਜੀ, ਆਹ ਜਿਹੜੇ ਸਿੱਖ ਨੇ, ਆਹ ਜਿਹੜੇ ਸੇਵਕ ਨੇ, ਆਹ ਜਿਹੜਾ ਖਾਲਸਾ ਆ, ਆਹ ਜਿਹੜੀ ਕੌਮ, ਆਹ ਜਿਹੜਾ ਪੰਥ ਆ, ਇਹ ਸਾਰੇ ਦੇ ਸਾਰੇ ਜਿਹੜੇ ਸਿੱਖ ਨੇ, ਇਹ ਮੇਰੀਆਂ ਧੀਆਂ ਆ, ਇਹ ਮੇਰੇ ਪੁੱਤਰ ਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਦਾ ਵਾਸਤੇ ਇਹ ਸਿੱਖ ਸੇਵਕ ਜਿਹੜੇ ਸੁਖੀ ਵਸਣ, ਆਨੰਦ ਦੇ ਵਿੱਚ ਰਹਿਣ। ਕਹਿੰਦੇ ਮੇਰੀ ਇਹੀ ਅਰਦਾਸ ਆ। ਮੋਰ ਰਸ਼ਾ ਨਿਜ ਕਰਦਾ ਕਰੀਏ, ਨਿਜ ਕਰ ਆਪਣੇ ਹੱਥ ਨਾਲ ਮੇਰੀ ਆਪ ਰੱਖਿਆ ਕਰ। ਸਭ ਬੈਰਨ ਕੋ ਆਵਾਜ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਮੇਰੇ ਦਿਲ ਦੀ ਆਸਾ ਪੂਰੀ ਕਰ ਕਿ ਤੇਰੇ ਭਜਨ ਦੀ ਮੈਨੂੰ ਪਿਆਸ ਲੱਗੀ ਰਵੇ, ਤੇਰੀ ਬੰਦਗੀ ਕਰਨ ਦੀ, ਤੇਰਾ ਸਿਮਰਨ ਕਰਨ ਦੀ ਮੈਨੂੰ ਪਿਆਸ ਲੱਗੀ ਰਵੇ, ਇਹੀ ਕਿਰਪਾ ਕਰ। ਆਹ ਗੱਲ ਚੌਪਈ ਸਾਹਿਬ ਚੋਂ ਜ਼ਰੂਰ ਨਾਲ ਲੈ ਕੇ ਜਾਣੀ। ਅੱਜ ਕਲਗੀਧਰ ਪਾਤਸ਼ਾਹ ਨੂੰ ਅਰਦਾਸ ਵਿੱਚ ਯਾਦ ਕਰਦੇ ਨਾ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਉਹ ਜੇ ਉਹਨਾਂ ਦੀ ਸਹਾਇਤਾ ਲੈਣੀ ਆ ਤੇ ਜਿੱਥੋਂ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਅਰਦਾਸ ਕਰ, ਬੇਨਤੀ ਕਰ, ਜੋਦੜੀ ਕਰ, ਤੇ ਜੋਦੜੀ ਕਿਸ ਅੱਗੇ ਕਰਦੇ, ਧਿਆਉਂਦੇ ਕਿਨੂੰ ਆ, ਜੁੜਦੇ ਕਿਸ ਦੇ ਨਾਲ ਆ, ਕਿਸ ਦੇ ਅੱਗੇ ਤਰਲਾ ਲੈ ਰਹੇ ਆ? ਚੌਪਈ ਸਾਹਿਬ ਚੋਂ ਬਚਨ ਨਾਲ ਲੈ ਕੇ ਜਾਣੇ, ਕਹਿੰਦੇ ਤੁਮੇ ਛਾਡ ਕੋਈ ਅਵਰ ਨਾ ਧਿਆਨ, ਤੁਮੇ ਛਾਡ ਤੈਨੂੰ ਛੱਡ ਕੇ ਕੋਈ ਅਵਰ ਨਾ ਧਿਆਨ, ਕਿਸੇ ਹੋਰ ਨੂੰ ਧਿਆਉਂਦਾ ਹੀ ਨਹੀਂ, ਕਿਸੇ ਹੋਰ ਨਾਲ ਜੁੜਦਾ ਹੀ ਨਹੀਂ, ਕਿਸੇ ਹੋਰ ਨਾਲ ਸਾਂਝ ਹੀ ਕੋਈ ਨਹੀਂ। ਤੁਮੇ ਛਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂ ਸੋ ਤੁਮ ਤੇ ਪਾਉ, ਜੋ ਬਰ ਚਾਹੂ ਸੋ ਤੁਮ ਤੇ ਪਾਉ। ਜਿਹੜਾ ਵੀ ਵਰ ਮੈਨੂੰ ਚਾਹੀਦਾ, ਜਿਹੜੀ ਵੀ ਬਖਸ਼ਿਸ਼ ਮੈਨੂੰ ਚਾਹੀਦੀ ਆ, ਮੈਂ ਤੇਰੇ ਕੋਲੋਂ ਪ੍ਰਾਪਤ ਕਰਦੀ ਹਾਂ। ਕਿੱਡੀ ਪਿਆਰੀ ਗੱਲ ਆ। ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕੀ ਕਹਿੰਦੇ, ਵੇਖੋ ਅਰਦਾਸ ਪਰਮਾਤਮਾ ਅੱਗੇ ਕਰਦੇ ਆ, ਅਰਦਾਸ ਪ੍ਰਭੂ ਅੱਗੇ ਕਰਦੇ ਆ, ਤੇ ਪਤਾ ਮੰਗਦੇ ਕਿਹਦੇ ਵਾਸਤੇ ਆ? ਕਹਿੰਦੇ ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਛਤਰ ਹਮਾਰੇ ਮਾਰੀਐ, ਆਪ ਹੱਥ ਦੇ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਕਹਿੰਦੇ ਮਰਨ ਦਾ ਡਰ ਮੁਕਾ ਦੇ ਅੰਦਰੋਂ। ਕਹਿੰਦੇ ਮੇਰੇ ਸਿੱਖ ਸੇਵਕ ਜਿੰਨੇ ਗੁਰੂ ਕੇ ਪਿਆਰੇ ਆ, ਜਿੰਨੇ ਜੁੜਨ ਵਾਲੇ ਗੁਰੂ ਨਾਨਕ ਦੇ ਘਰ ਨਾਲ, ਦਰ ਨਾਲ, ਕਹਿੰਦੇ ਪ੍ਰਭੂ ਕਿਰਪਾ ਕਰ ਇਹਨਾਂ ਸਾਰਿਆਂ ਨੂੰ ਸੰਸਾਰ ਭਵ ਸਾਗਰ ਤੋਂ ਤਾਰ ਦੇ। ਜਿਹੜਾ ਇਹ ਆਖਿਆ ਨਾ ਤੁਮੇ ਛੱਡ ਕੋਈ ਅਵਰ ਨਾ ਧਿਆਉ, ਉਹਨੂੰ ਆਪਣੀ ਰਚਨਾ ਚ ਇੱਕ ਜਗ੍ਹਾ ਤੇ ਹੋਰ ਕਹਿੰਦੇ ਆ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੋ। ਭਟਕਣਾ ਚ ਨਹੀਂ ਪੈਣਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੋਰ ਕਿਸੇ ਦਰ ਦੇ ਉੱਤੇ ਨਹੀਂ ਜਾਣਾ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਨਹੀਂ ਕਰਨੇ, ਤਰ੍ਹਾਂ ਤਰ੍ਹਾਂ ਦੀਆਂ ਕਿਰਤਮ ਚੀਜ਼ਾਂ ਦੀ ਪੂਜਾ ਨਹੀਂ ਕਰਨੀ। ਕੋਈ ਕਬਰਾਂ ਦੀ ਪੂਜਾ ਕਰਦਾ ਫਿਰੇ, ਕੋਈ ਮੜੀਆਂ ਮਸਾਣਾਂ ਦੀ ਪੂਜਾ ਕਰਦਾ ਫਿਰੇ, ਕੋਈ ਪੱਥਰਾਂ ਅੱਗੇ ਨੱਕ ਰਗੜਦਾ ਫਿਰੇ। ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਸੁਚੇਤ ਕੀਤਾ ਕਲਗੀਧਰ ਪਿਤਾ ਨੇ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਸ਼ਾ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਆ, ਸ੍ਰੀ ਭਗਵਾਨ ਕੋ ਭੇਦ ਨਾ ਪਾਇਆ। ਤੁਸੀਂ ਉਹਨੂੰ ਸਮਝਿਆ ਨਹੀਂ ਹਲੇ ਤੱਕ। ਕਹਿੰਦੇ ਜਦੋਂ ਨੇ ਤੇਰੇ ਚਰਨ ਪਕੜ ਲਏ ਆ, ਕਹਿੰਦੇ ਕੋਈ ਹੋਰ ਨਮਸਕਾਰ ਕਰਨੀ, ਮੱਥਾ ਟੇਕਣਾ ਕਿਸੇ ਦੂਜੇ ਦੇ ਅੱਗੇ ਤੇ ਇੱਕ ਪਾਸੇ ਰਿਹਾ, ਕਹਿੰਦੇ ਤੇਰੇ ਤੋਂ ਬਿਨਾਂ ਮੇਰੀ ਅੱਖ ਥੱਲੇ ਕੋਈ ਨਹੀਂ ਆਉਂਦਾ, ਨਜ਼ਰ ਥੱਲੇ ਕੋਈ ਨਹੀਂ ਆਉਂਦਾ, ਜਦੋਂ ਦੇ ਤੇਰੇ ਚਰਨ ਪਕੜ ਲਏ ਆ। ਰਹਿ ਰਾਸ ਦਾ ਪਾਠ ਕਰਦੇ ਹੋ ਨਾ, ਰਹਿ ਰਾਸ ਸਾਹਿਬ ਦੇ ਪਾਠ ਵਿੱਚ ਇੱਕ ਸਵਈਆ ਆਉਂਦਾ ਆ, ਉਹ ਸਵਈਆ ਪੜੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਪਾਏ ਗਹੇ ਜਬ ਤੇ ਤੁਮਰੇ, ਜਦੋਂ ਦੇ ਤੇਰੇ ਚਰਨ ਤੇਰੇ ਪੈਰ ਪਕੜ ਲਏ ਆ, ਜੀਵਨ ਕੀ ਬਣ ਗਿਆ? ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨੇ ਹੋ, ਸਿਮਰਤ ਸ਼ਾਸਤਰ ਵੇਦ ਸਭ ਹੈ ਬਹੁ ਭੇਦ ਕਹੇ ਹਮ ਏਕ ਨਾ ਜਾਣੇ ਹੋ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਦੇਖੋ ਫਿਰ ਉਪਦੇਸ਼ ਸਾਰਿਆਂ ਵਾਸਤੇ ਸਾਂਝਾ, ਉਪਦੇਸ਼ ਸਾਰਿਆਂ ਵਾਸਤੇ ਇੱਕੋ ਜਿਹਾ। ਇਹ ਵੀ ਬਚਨ ਗੁਰੂ ਕਲਗੀਧਰ ਪਾਤਸ਼ਾਹ ਦੀ ਰਸਨਾ ਨੇ ਆਖੇ ਆ ਕਿ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਸਮਝੋ, ਜਦੋਂ ਸਾਰਿਆਂ ਚ ਇੱਕ ਨੂੰ ਵਸਦਾ ਸਮਝੋਗੇ ਨਾ, ਤੁਹਾਡੀ ਅਰਦਾਸ ਵੀ ਕੀਤੀ ਹੋਈ ਜਿਹੜੀ ਹੈ ਨਾ, ਉਹ ਫਿਰ ਸਾਰੀ ਖਲਕਤ ਵਾਸਤੇ ਹੋਏਗੀ, ਹਰ ਪ੍ਰਾਣੀ ਮਾਤਰ ਵਾਸਤੇ ਤੁਹਾਡੀ ਅਰਦਾਸ ਹੋਏਗੀ। ਜਦੋਂ ਤੁਹਾਡੇ ਅੰਦਰ ਇਹ ਜਿਹਨ ਵਿੱਚ ਸੋਚ ਬਹਿ ਜਾਏਗੀ ਕਿ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ। ਪਰ ਇਹ ਸੁਚੇਤ ਜ਼ਰੂਰ ਰਹਿਣਾ ਕਿ ਅਰਦਾਸ ਇੱਕ ਦੇ ਅੱਗੇ ਕਰਨੀ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬਿਨ ਕਰਤਾਰ ਨਾ ਕਿਰਤਮ ਮੰਨੋ, ਉਹਦੀਆਂ ਬਣਾਈਆਂ ਚੀਜ਼ਾਂ ਅੱਗੇ ਹੱਥ ਬੰਨ ਕੇ ਜੋਦੜੀਆਂ ਨਹੀਂ ਕਰਨੀਆਂ, ਅਰਦਾਸ ਉਹਦਾ ਨਾਂ ਲੈ ਕੇ ਕਰਨਾ। ਇਸੇ ਲਈ ਅੱਜ ਅਰਦਾਸ ਦੇ ਵਿੱਚ ਜਦੋਂ ਆਪਾਂ ਕਹਿੰਦੇ ਹਾਂ ਨਾ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਸਿੱਖ ਉਹਦੇ ਅੱਗੇ ਅਰਦਾਸ ਕਰਦਾ, ਉਹਦੇ ਅੱਗੇ ਜੋਦੜੀ ਕਰਦਾ। ਤਾਂ ਸਾਧ ਸੰਗਤ, ਕਹਿਣ ਦਾ ਭਾਵ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਜਦੋਂ ਅਰਦਾਸ ਕਰਨੀ ਆ, ਇੱਕ ਤੇ ਨਿਰਮਾਣਤਾ, ਗਰੀਬੀ ਵਾਲਾ ਸੁਭਾਅ, ਨਿਮਰਤਾ ਕਿ ਮੇਰੀ ਬੇਨਤੀ ਮੇਰਾ ਤਰਲਾ ਆ, ਤੇ ਜਦੋਂ ਅਰਦਾਸ ਕਰਨੀ ਆ, ਉਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਉਹਦੇ ਅੱਗੇ ਜੋਦੜੀ ਕਰਨੀ, ਸਾਰੀ ਕਾਇਨਾਤ ਦਾ ਮਾਲਕ ਆ ਅਕਾਲ ਪੁਰਖ ਵਾਹਿਗੁਰੂ, ਉਹਦੇ ਅੱਗੇ ਤਰਲਾ ਮਾਰਨਾ, ਉਹਦੇ ਅੱਗੇ ਬੇਨਤੀ ਕਰਨੀ। ਜਦੋਂ ਗੁਰੂ ਦੀ ਸਹਾਇਤਾ ਆਪਾਂ ਮੰਗਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਸਭ ਥਾਈ ਹੋਏ ਸਹਾਏ, ਉਹ ਵੇਖੋ ਕੈਸਾ ਸਤਿਗੁਰ ਦੇ। ਹਾਲੇ ਬਚਪਨਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਉਮਰ ਦਾ, ਪਟਨਾ ਸਾਹਿਬ ਦੀ ਧਰਤੀ ਤੇ। ਇੱਕ ਜਗ੍ਹਾ ਤੇ ਦਾਸ ਨੇ ਪੜ੍ਹਿਆ, ਇੱਕ ਮੁਸਲਮਾਨ ਫਕੀਰ ਜਿਸ ਦਾ ਨਾਮ ਇਤਿਹਾਸ ਵਿੱਚ ਆਇਆ ਆਰਫ ਖਾਨ, ਉਹਨਾਂ ਇੱਕ ਪਾਲਕੀ ਦੇ ਵਿੱਚ ਆ, ਤੇ ਉਹਦੇ ਅਹਿਲਕਾਰ ਹੋਰ ਮੁਰੀਦ ਆਦਿਕ ਨੇ ਜਿਹੜੇ ਉਹ ਵੀ ਉਹਦੇ ਨਾਲ ਆ ਜਾ ਰਿਹਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਮ ਸੀ ਉਸ ਵੇਲੇ ਗੋਬਿੰਦ ਰਾਏ, ਉਸ ਵੇਲੇ ਉਹ ਬੱਚਿਆਂ ਦੇ ਨਾਲ ਖੇਡਦੇ ਪਏ। ਜਦੋਂ ਫਕੀਰ ਕੋਲੋਂ ਦੀ ਲੰਘਣ ਲੱਗਾ ਨਾ, ਤੇ ਪਤਾ ਕੀ ਹੋਇਆ, ਕੋਲ ਆ ਗਏ ਦੌੜ ਕੇ, ਕਲਗੀਧਰ ਪਾਤਸ਼ਾਹ ਉਹਦੇ ਕੋਲ ਆ ਗਏ। ਜਦੋਂ ਫਕੀਰ ਨੇੜਿਓਂ ਦੀ ਲੰਘ ਰਿਹਾ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਫਕੀਰ ਜੀ ਇੱਕ ਬਚਨ ਸੁਣ ਲਓ। ਕਹਿੰਦਾ ਜੀ ਦੱਸੋ। ਸਤਿਗੁਰ ਦੀ ਉਮਰ ਉਸ ਵੇਲੇ ਤਕਰੀਬਨ 4-4.5 ਸਾਲ ਆ। ਕਹਿੰਦੇ ਫਕੀਰ ਜੀ ਬਚਨ ਸੁਣੋ। ਕਹਿੰਦਾ ਜੀ ਦੱਸੋ। ਕਹਿੰਦੇ ਹਾਲੇ ਤੱਕ ਮਿਲਿਆ ਨਹੀਂ, ਅਜੇ ਤੱਕ ਪ੍ਰਾਪਤੀ ਨਹੀਂ ਹੋਈ। ਜਿਹੜੇ ਰੱਬ ਦੇ ਪਿਆਰੇ ਹਨ, ਰੱਬ ਦੇ ਪਿਆਰਿਆਂ ਦੀਆਂ ਰਮਜਾਂ ਸਮਝ ਜਾਂਦੇ ਆ। ਉਹ ਜਦੋਂ ਵੀ ਗੱਲ ਕਰਦੇ, ਬਚਨ ਕਰਦੇ, ਉਹ ਪ੍ਰੀਤਮ ਦਾ, ਨਿਰੰਕਾਰ ਦਾ ਕਰਦੇ ਹਨ। ਕਲਗੀਧਰ ਪਾਤਸ਼ਾਹ ਕਹਿੰਦੇ, ਫਕੀਰ ਜੀ ਅਜੇ ਮਿਲਿਆ ਨਹੀਂ। ਮਿਲੇ ਦਾ ਭਾਵ ਕਿ ਪ੍ਰੀਤਮ ਨਿਰੰਕਾਰ ਅੱਲਾ ਖੁਦਾ ਦਾ ਮਿਲਾਪ ਹਾਲੇ ਹੋਇਆ ਕਿ ਨਹੀਂ। ਕਹਿੰਦੇ ਫਕੀਰ ਜੀ ਅਜੇ ਮਿਲਿਆ ਨਹੀਂ। ਤੇ ਫਕੀਰ ਪਾਲਕੀ ਚੋਂ ਬਾਹਰ ਆ ਕੇ ਨਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਉੱਤੇ ਰੱਖ ਕੇ ਮਸਤਕ, ਕਹਿੰਦਾ ਅੱਜ ਤੱਕ ਨਹੀਂ ਸੀ ਮਿਲਿਆ, ਹੁਣ ਪ੍ਰਾਪਤ ਹੋ ਗਿਆ ਹੈ, ਹੁਣ ਪ੍ਰਾਪਤ ਹੋ ਗਿਆ। ਭਾਵ ਉਹਦਾ, ਕਹਿੰਦਾ ਤੁਹਾਡੇ ਦਰਸ਼ਨਾਂ ਵਿੱਚੋਂ ਹੀ ਦਿਸਦਾ ਹੈ, ਤੇਰੇ ਦਰਸ਼ਨਾਂ ਵਿੱਚੋਂ ਹੀ ਸਤਿਗੁਰਾਂ ਨਜ਼ਰ ਆਉਂਦਾ। ਜਦੋਂ ਨਮਸਕਾਰ ਕੀਤੇ, ਮੱਥਾ ਟੇਕਿਆ, ਤੇ ਇੱਕ ਵਿਦਵਾਨ ਨੇ ਲਿਖਿਆ, ਜਿਹੜੇ ਉਸ ਆਰਫ ਖਾਨ ਫਕੀਰ ਦੇ ਮੁਰੀਦ ਸਨ ਨਾ, ਸੇਵਕ, ਉਹ ਦੂਜੇ ਪਾਸੇ ਨੂੰ ਮੂੰਹ ਕਰਕੇ ਖਲੋਤੇ ਰਹੇ। ਉਹ ਇਹ ਮੁਸਲਮਾਨ ਵੀ ਨਹੀਂ, ਗੁਰੂ ਗੋਬਿੰਦ ਰਾਏ ਜਿਨ੍ਹਾਂ ਦੇ ਪੈਰਾਂ ਤੇ ਸਿਰ ਰੱਖ ਕੇ ਨਮਸਕਾਰ ਕਰਦਾ, ਇਹ ਮੁਸਲਮਾਨ ਵੀ ਨਹੀਂ, ਤੇ ਏਡਾ ਵੱਡਾ ਫਕੀਰ ਹੋ ਕੇ ਤੇ ਇਸ ਬੱਚੇ ਦੇ ਪੈਰਾਂ ਦੇ ਉੱਤੇ ਸਿਰ ਰੱਖ ਕੇ ਬਹਿ ਗਿਆ। ਤੇ ਜਦੋਂ ਫਕੀਰ ਮੁੜ ਪਰਤ ਕੇ ਆਪਣੇ ਰਾਹ ਚੱਲਿਆ ਨਾ, ਤੇ ਸਾਧ ਸੰਗਤ ਉਹ ਮੁਰੀਦ ਕਹਿੰਦੇ, ਫਕੀਰ ਜੀ ਕੀ ਗੱਲ, ਨਮਸਕਾਰ ਕਰ ਦਿੱਤੀ ਜੀ ਉਸ ਬਾਲਕ ਦੇ ਪੈਰਾਂ ਤੇ ਸਿਰ ਰੱਖ ਕੇ, ਤੇ ਉਸ ਨੂੰ ਆਖਦੇ ਹੋ ਕਿ ਅਜੇ ਤੱਕ ਨਹੀਂ ਸੀ ਪ੍ਰਾਪਤ ਹੋਇਆ, ਮੈਂ ਹੁਣ ਦਰਸ਼ਨ ਪਾ ਲਿਆ, ਤੁਹਾਡੀ ਕਿਰਪਾ ਹੋ ਗਈ ਆ, ਇਹਦਾ ਕੀ ਮਤਲਬ? ਉਹ ਫਕੀਰ ਕਹਿੰਦਾ, ਆਰਫ ਖਾਨ ਆਪਣੇ ਮਰੀਦਾਂ ਨੂੰ ਕਹਿੰਦਾ, ਭਲਿਓ ਉਸ ਖੁਦਾ ਅੱਲਾ ਦਾ ਦਰਸ਼ਨ ਕਰਨ ਵਾਸਤੇ, ਉਹਦੀ ਪਛਾਣ ਵਾਸਤੇ ਅੱਖੀਆਂ ਵੀ ਹੋਣੀਆਂ ਚਾਹੀਦੀਆਂ। ਕਹਿੰਦਾ, ਜੇ ਤੁਹਾਡੇ ਕੋਲ ਨਹੀਂ ਅੱਖਾਂ ਹੈਗੀਆਂ ਤੇ ਮੇਰਾ ਕੀ ਕਸੂਰ ਆ? ਕਹਿੰਦਾ, ਮੇਰੇ ਕੋਲ ਅੱਖੀਆਂ ਹੈਗੀਆਂ ਵਾ, ਉਹ ਜਿਸ ਦਾ ਦਰਸ਼ਨ ਕਰਨ ਵਾਸਤੇ ਮੈਂ ਅੱਜ ਤੱਕ ਬੜਾ ਲੰਮਾ ਲੰਮਾ ਸਮਾਂ ਚੌਂਕੜਾ ਮਾਰ ਕੇ ਬੈਠਾ ਰਿਹਾ, ਬੜੀਆਂ ਲੰਮੀਆਂ ਨਮਾਜ਼ਾਂ ਪੜ੍ਹਦਾ ਰਿਹਾ ਤੇ ਰੋਜ਼ੇ ਰੱਖਦਾ ਰਿਹਾ। ਕਹਿੰਦਾ, ਅੱਜ ਉਸ ਅੱਲਾ ਨੂੰ ਪਾਉਣ ਵਾਸਤੇ ਜਿਹੜੇ ਮੈਂ ਤਰਲੇ ਲੈਂਦਾ ਸਾਂ, ਕਹਿੰਦਾ ਇਹਨਾਂ ਦੇ ਵਿੱਚੋਂ ਅੱਜ ਦੀਦਾਰ ਹੋ ਗਿਆ, ਕਿਉਂਕਿ ਆਮ ਨਹੀਂ, ਇਹ ਸਾਰੇ ਜਗਤ ਦੀ ਬਾਂਹ ਫੜਨ ਵਾਸਤੇ ਆਇਆ ਹੈ। ਵੇਖੋ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੂੰ ਆਪਾਂ ਅਰਦਾਸ ਚ ਕਹਿੰਦੇ ਸਭ ਥਾਈ ਹੋਏ ਸਹਾਏ, ਕਿਧਰੇ? ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਜੇ ਆਗਮਨ ਹੀ ਹੋਇਆ, ਪ੍ਰਗਟ ਹੀ ਹੋਏ, ਪੈਦਾ ਹੀ ਹੋਏ ਆ, ਤੇ ਉਦੋਂ ਵੀ ਇੱਕ ਮੁਸਲਮਾਨ ਫਕੀਰ ਭੀਖਮ ਸ਼ਾਹ, ਉਹ ਵੀ ਗੁਰੂ ਪਾਤਸ਼ਾਹ ਕੋਲੋਂ ਸਹਾਇਤਾ ਦੀ ਮੰਗ ਕਰਦਾ ਤੇ ਅਰਦਾਸ ਕਰਦਾ ਆ ਕਿ ਮੈਨੂੰ ਦੱਸ, ਦਰਸ਼ਨ ਦੇ ਮੈਨੂੰ, ਨਾਲੇ ਮੈਨੂੰ ਦੀਦਾਰ ਦੇ, ਦਰਸ਼ਨ ਦੇ, ਤੇ ਨਾਲੇ ਮੈਨੂੰ ਦੱਸ ਵੀ ਤੂੰ ਕਿੰਨਾ ਲੋਕਾਂ ਵਾਸਤੇ ਆਇਆ, ਕਿੰਨਾ ਦੀ ਮਦਦ ਕਰੇਗਾ। ਤੇ ਉਹ ਭੀਖਮ ਸ਼ਾਹ ਪਟਨੇ ਪਹੁੰਚ ਕੇ ਦੋ ਕੁਜੀਆਂ ਲੈ ਕੇ, ਇੱਕ ਕੁਜੀ ਵਿੱਚ ਦੁੱਧ ਆ, ਇੱਕ ਚ ਪਾਣੀ ਆ, ਕਹਿੰਦਾ ਆ ਜਿਹੜੀ ਪਾਣੀ ਆ ਕੁੱਜੀ ਚ ਪਾਇਆ ਇਹ ਸਮਝ ਲੋ ਮੁਸਲਮਾਨਾਂ ਦੀ ਆ, ਜਿਹਦੇ ਵਿੱਚ ਦੁੱਧ ਪਾਇਆ ਇਹ ਸਮਝ ਲੋ ਹਿੰਦੂਆਂ ਦੀ ਹੈ, ਤੇ ਇਹ ਆਪਸ ਚ ਲੜ ਰਹੇ ਝਗੜੇ ਵੱਧ ਰਹੇ ਆ, ਤੇ ਮੈਂ ਦੋਵੇਂ ਕੁੱਜੀਆਂ ਲੈ ਕੇ ਬਾਲਕ ਦੇ ਅੱਗੇ ਹੋ ਜਾਣਾ, ਜੇ ਤੇ ਹਿੰਦੂਆਂ ਵਾਸਤੇ ਆਇਆ ਉਹਨਾਂ ਦੀ ਮਦਦ ਕਰਨ ਤੇ ਦੁੱਧ ਵਾਲੀ ਕੁੱਜੀ ਦੇ ਉੱਤੇ ਹੱਥ ਰੱਖ ਦੇਵੇ, ਤੇ ਜੇਕਰ ਇਹ ਮੁਸਲਮਾਨਾਂ ਦੀ ਮਦਦ ਕਰਨ ਵਾਸਤੇ ਆਇਆ ਤੇ ਪਾਣੀ ਵਾਲੇ ਕੁੱਜੇ ਤੇ ਹੱਥ ਰੱਖ ਦੇ, ਤੇ ਹੁਣ ਕੀ ਹੋਇਆ? ਗੁਰੂ ਗੋਬਿੰਦ ਸਿੰਘ ਸਾਹਿਬ ਛੋਟੇ ਜੇ ਸਨ ਤੇ ਮਾਮਾ ਕਿਰਪਾਲ ਚੰਦ ਉਹਨਾਂ ਨੇ ਚੁੱਕੇ ਆ ਗੋਦੀ ਦੇ ਵਿੱਚ, ਤੇ ਜਦੋਂ ਭੀਖ ਮਸ਼ਾ ਅਰਦਾਸ ਕਰਕੇ ਅੱਗੇ ਹੋਇਆ, ਮੈਨੂੰ ਦੱਸ ਕਿ ਤੂੰ ਕਿੰਨਾ ਵਾਸਤੇ ਆਇਆ, ਹਿੰਦੂਆਂ ਵਾਸਤੇ ਆਇਆ ਕਿ ਮੁਸਲਮਾਨਾਂ ਵਾਸਤੇ ਆਇਆ, ਰੱਖ ਕਿਹੜੇ ਕੁੱਜੇ ਦੇ ਉੱਤੇ ਹੱਥ ਰੱਖਦਾ? ਤੇ ਮਾਮਾ ਜੀ ਦੀ ਗੋਦੀ ਚੋਂ ਬੁੜਕ ਕੇ ਬਾਹਰ ਨਿਕਲੇ, ਇੱਕ ਹੱਥ ਦੁੱਧ ਵਾਲੀ ਕੁੱਜੀ ਤੇ ਰੱਖ ਦਿੱਤਾ ਤੇ ਇੱਕ ਹੱਥ ਪਾਣੀ ਵਾਲੀ ਕੁੱਜੀ ਤੇ ਰੱਖ ਦਿੱਤਾ। ਇਹਦਾ ਭਾਵ ਪਤਾ ਕੀ ਸੀ? ਮੈਂ ਸਾਰਿਆਂ ਵਾਸਤੇ ਆਇਆ, ਮੈਂ ਕਿਸੇ ਇੱਕ ਦਾ ਨਹੀਂ ਆ, ਮੈਂ ਸਾਰਿਆਂ ਦਾ ਸਾਂਝਾ ਆ, ਮੈਂ ਜਿੰਨਾ ਹਿੰਦੂਆਂ ਦਾ ਵਾਂ ਉਨਾ ਹੀ ਮੁਸਲਮਾਨਾਂ ਦਾ ਵਾਂ, ਜਿਹੜਾ ਪਿਆਰ ਵਿੱਚ ਪ੍ਰੀਤ ਵਿੱਚ ਭਿੱਜ ਕੇ ਇੱਥੇ ਆਏਗਾ ਉਹਦੇ ਜੀਵਨ ਦਾ ਬੇੜਾ ਪਾਰ ਹੋਏਗਾ। ਅਜੇ ਤੇ ਉਸ ਵੇਲੇ ਬੜੇ ਛੋਟੀ ਜਿਹੀ ਅਵਸਥਾ ਸੀ ਮਹਾਰਾਜ ਸੱਚੇ ਪਾਤਸ਼ਾਹ ਦੀ, ਤਾਂ ਵੀ ਜੇ ਭੀਖਣ ਸ਼ਾਹ ਵਰਗੇ ਅਰਦਾਸ ਕਰਦੇ ਆ ਤੇ ਉਹ ਤੇ ਉਸ ਵੇਲੇ ਵੀ ਸੁਣਦਾ, ਅਰਦਾਸਾਂ ਉਦੋਂ ਵੀ ਸੁਣਦਾ, ਜੇ ਆਰਫ ਖਾਂ ਵਰਗੇ ਅਰਦਾਸ ਕਰਦੇ ਆ ਤਾਂ ਵੀ ਸੁਣਦਾ ਆ, ਤੇ ਇੱਕ ਦੇ ਚਰਨਾਂ ਨਾਲ ਜੋੜਨ ਵਾਸਤੇ ਪਟਨੇ ਦੀ ਧਰਤੀ ਤੇ ਪਤਾ ਕੀ ਆਖਦਾ ਉਹ ਸਤਿਗੁਰ? ਜੇ ਨਵਾਬ ਦੀ ਸਵਾਰੀ ਆ ਰਹੀ ਆ ਤੇ ਲੋਕ ਕਹਿੰਦੇ ਨੇ ਐਲਕਾਰ ਅੱਗਿਓਂ ਹੋ ਕੇ ਕਹਿੰਦੇ ਉਹ ਬੱਚਿਓ ਆ ਨਵਾਬ ਦੀ ਸਵਾਰੀ ਆ ਰਹੀ ਆ, ਨਵਾਬ ਦੀ ਪਾਲਕੀ ਆ ਰਹੀ ਆ, ਇਹਦੇ ਅੱਗੇ ਸਲਾਮ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਬਾਲਕ ਸਨ ਨਾਮ ਗੋਬਿੰਦ ਰਾਏ ਸੀ, ਉਹ ਸਾਰੇ ਬੱਚਿਆਂ ਨੂੰ ਕਹਿੰਦੇ ਆਪਣੇ ਸਾਥੀਆਂ ਨੂੰ ਕਹਿੰਦੇ ਆਪਾਂ ਨੀ ਇਹਦੇ ਅੱਗੇ ਸਲਾਮ ਕਰਨੀ? ਕਹਿੰਦੇ ਕਿਉਂ? ਐਲਕਾਰ ਛੋਟੇ ਮੋਟੇ ਜਿਹੜੇ ਅਗਲੇ ਪਾਸੇ ਸਨ ਨਾ ਕੰਮ ਕਰਨ ਵਾਲੇ ਨਵਾਬ ਦੇ ਐਲਕਾਰ, ਉਹ ਕਹਿੰਦੇ ਕਿਉਂ ਨੀ ਸਲਾਮ ਕਰਨੀ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਉਸ ਬਾਲਕ ਅਵਸਥਾ ਦੇ ਵਿੱਚ ਹੀ ਕਹਿੰਦੇ ਆ, ਕਹਿੰਦੇ ਇਹਦਾ ਕਾਰਨ ਇਹ ਆ ਕਿ ਅਸੀਂ ਨਿਰੰਕਾਰ ਵਾਹਿਗੁਰੂ ਤੋਂ ਬਿਨਾਂ ਕਿਸੇ ਦੂਸਰੇ ਨੂੰ ਸਲਾਮ ਕਰਦੇ ਹੀ ਨਹੀਂ ਆ। ਜਿਹੜਾ ਅੱਜ ਹੈ ਕੱਲ ਨੂੰ ਬਿਨਸ ਜਾਏਗਾ, ਨਾਸ਼ ਹੋ ਜਾਏਗਾ, ਉਹਦੇ ਅੱਗੇ ਕਾਹਦੀ ਸਲਾਮ? ਸਲਾਮ ਕਰਨੀ ਉਹਦੇ ਅੱਗੇ ਕਰ ਜਿਹੜਾ ਸਾਰੀ ਖਲਕਤ ਨੂੰ ਪਾਲਣ ਵਾਲਾ, ਰਿਜਕ ਦੇਣ ਵਾਲਾ, ਸਾਰਿਆਂ ਦਾ ਮਾਲਕ ਆ, ਉਹਦੇ ਅੱਗੇ ਸਲਾਮ ਕਰ। ਇੱਕ ਨਾਲ ਜੁੜਨ ਦੀ ਗੱਲ, ਉਹ ਜੇ ਕਿਤੇ ਜਿਹੜਾ ਰਾਜਾ ਪਟਨੇ ਦਾ, ਜੇ ਕਿਤੇ ਉਹਦੀ ਰਾਣੀ ਬੱਚੇ ਖੇਡਦੇ ਆ, ਰਾਣੀ ਮੈਣੀ ਦੇ ਮਨ ਚ ਆਇਆ ਮੇਰੀ ਔਲਾਦ ਕੋਈ ਨਹੀਂ ਆ, ਜੇ ਕਿਤੇ ਮੇਰਾ ਪੁੱਤਰ ਹੋਵੇ ਮੇਰੀ ਗੋਦੀ ਚ ਖੇਡਦਾ ਹੋਵੇ, ਤੇ ਆ ਗੁਜਰੀ ਦੇ ਪੁੱਤਰ ਗੋਬਿੰਦ ਰਾਏ ਵਰਗਾ ਮੇਰਾ ਵੀ ਪੁੱਤ ਚਾਹੀਦਾ, ਮੇਰੀ ਗੋਦੀ ਚ ਵੀ ਪੁੱਤਰ ਖੇਡੇ ਪਰ ਹੋਵੇ ਇਸ ਗੋਬਿੰਦ ਵਰਗਾ। ਤੇ ਕੀ ਹੋਇਆ? ਸਾਰੇ ਬੱਚਿਆਂ ਦੇ ਵਿੱਚੋਂ ਨਿਕਲ ਕੇ ਤੇ ਖੇਡਦੇ ਖੇਡਦੇ ਨਾ ਭੱਜ ਕੇ ਦੌੜ ਕੇ ਆ ਕੇ ਰਾਣੀ ਮੈਣੀ ਦੀ ਗੋਦੀ ਚ ਬਹਿ ਜਾਂਦੇ ਆ ਕੇ, ਤੇ ਪਤਾ ਕੀ ਕਹਿੰਦੇ? ਕਹਿੰਦੇ ਮਾਂ ਮੈਨੂੰ ਭੁੱਖ ਲੱਗੀ ਆ ਕੁਝ ਖਾਣ ਵਾਸਤੇ ਦੇ। ਅਰਦਾਸਾਂ ਸੁਣਦਾ ਕਿ ਨਹੀਂ? ਅਰਦਾਸ ਸੁਣਦਾ ਕਿ ਨਹੀਂ? ਉਹ ਤੇ ਉਸ ਅਵਸਥਾ ਦੇ ਵਿੱਚ ਵੀ ਸੁਣੀ ਜਾਂਦਾ, ਉਹ ਤੇ ਬਾਲਕ ਅਵਸਥਾ ਦੇ ਵਿੱਚ ਵੀ ਸੁਣਦਾ ਸੀ, ਤੇ ਸਭ ਤੋਂ ਪਹਿਲਾਂ ਉਸ ਵਕਤ ਕਿੱਡੀ ਤਕੜੀ ਅਰਦਾਸ ਸੀ ਜਦੋਂ ਕਸ਼ਮੀਰ ਦੇ ਪੰਡਤਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ ਕਿ ਸਤਿਗੁਰੂ ਸ਼ਹਿਨਸ਼ਾਹ ਸਾਡਾ ਡੁੱਬਦਾ ਬੇੜਾ ਬੰਨੇ ਲਾਓ, ਜਿਵੇਂ ਦਾਸ ਨੇ ਕੱਲ ਬੇਨਤੀ ਕੀਤੀ ਸੀ। ਤੇ ਸਾਹਿਬ ਗੋਬਿੰਦ ਰਾਏ ਦੌੜੇ ਆਏ ਬਾਹਰੋਂ ਪੌਣੇ 9 ਸਾਲ ਦੀ ਉਮਰ, ਤੇ ਕਹਿੰਦੇ ਪਿਤਾ ਜੀ ਕੀ ਗੱਲ? ਬੜੇ ਸੋਚੀ ਪਏ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ, ਤੇ ਇਹ ਪੰਡਿਤ ਕੀ ਕਹਿੰਦੇ ਨੇ? ਕਹਿਣ ਲੱਗੇ ਪੰਡਿਤ ਜੋ ਕਹਿੰਦੇ ਆ ਨਾ ਕਸ਼ਮੀਰ ਦੇ ਇਹਨਾਂ ਦੇ ਰੱਖਿਆ ਵਾਸਤੇ ਕਿਸੇ ਚੰਗੇ ਸੀਸ ਦਾ ਬਲੀਦਾਨ ਚਾਹੀਦਾ, ਕੋਈ ਖੂਨ ਦਾ ਘੜਾ ਡੁੱਲੇ ਤੇ ਇਹਨਾਂ ਦਾ ਧਰਮ ਕਾਇਮ ਰਹਿ ਸਕਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਨੇ ਉਸ ਵਕਤ ਆਖਿਆ ਸੀ ਜਿਨ੍ਹਾਂ ਦਾ ਨਾਮ ਸੀ ਗੋਬਿੰਦ ਰਾਏ, ਉਹ ਕਹਿੰਦੇ ਸਤਿਗੁਰਾ ਫਿਰ ਤੇਰੇ ਨਾਲੋਂ ਵੱਡਾ ਮਹਾਂਪੁਰਸ਼ ਹੋਰ ਕਿਹੜਾ ਹੋ ਸਕਦਾ? ਜੇ ਸ਼ਰਨ ਆਇਆ ਤੇ ਇਹਨਾਂ ਦੀ ਬੇਨਤੀ ਮੰਨਣੀ ਚਾਹੀਦੀ ਆ। ਜੇ ਅੱਜ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਨਾ ਸਭ ਥਾਈ ਹੋਏ ਸਹਾਏ, ਤੇ ਉਸ ਵੇਲੇ ਵੀ ਉਹ ਕਸ਼ਮੀਰੀ ਪੰਡਤਾਂ ਦੀ ਬੇਨਤੀ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਰਦੇ ਆ, ਤੇ ਉਸ ਵੇਲੇ ਵੀ ਸਾਹਿਬ ਗੋਬਿੰਦ ਰਾਏ ਕਹਿੰਦੇ ਪਿਤਾ ਜੀ ਕਿਰਪਾ ਕਰੋ ਇਹਨਾਂ ਦੀ ਬਾਂਹ ਫੜੋ ਤੇ ਕੁਰਬਾਨੀ ਦੇਣੀ ਚਾਹੀਦੀ ਹੈ। ਉਸ ਵੇਲੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੱਕਿਆ ਸੀ ਜਿਹੜਾ ਇਹਨੇ ਸ੍ਰੇਸ਼ਟ ਉੱਚੇ ਵਿਚਾਰਾਂ ਵਾਲਾ ਆ, ਇਹ ਗੁਰੂ ਨਾਨਕ ਦੀ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਸਾਂਭ ਸਕਦਾ। ਤੇ ਜੇ ਸਿੰਘਾਸਣ ਮਿਲ ਗਿਆ, ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਚਲੇ ਗਏ, ਵੇਖੋ ਕਿੱਡੀ ਕਮਾਲ ਦੀ ਬਾਤ ਆ, ਸਾਰੀਆਂ ਸੰਗਤਾਂ ਕਿਧਰੇ ਗੁਰੂ ਕਲਗੀਧਰ ਪਾਤਸ਼ਾਹ ਅੱਗੇ ਨਮਸਕਾਰਾਂ ਕਰਦੀਆਂ, ਨੱਕ ਰਗੜਦੀਆਂ, ਤੇ ਕਲਗੀਧਰ ਪਾਤਸ਼ਾਹ ਨੂੰ ਕਹਿੰਦੀਆਂ ਤੁਸੀਂ ਹਰ ਥਾਂ ਤੇ ਸਾਡੇ ਸਹਾਈ ਹੋਵੋ, ਤੇ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਆ ਪਹਿਲਾਂ ਪੰਜ ਸਿਰ ਮੰਗ ਕੇ ਲੈਂਦੇ ਆ, ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਦਿੰਦੇ ਆ, ਤੇ ਬਾਅਦ ਵਿੱਚ ਵੇਖੋ ਅਰਦਾਸ ਕਰਨ ਦਾ ਢੰਗ ਕੀ ਆ। ਕਹਿੰਦੇ ਪਰਮਾਤਮਾ ਪ੍ਰਭੂ ਅੱਗੇ ਅਰਦਾਸ ਕਰਨੀ, ਗੁਰੂ ਅੱਗੇ ਅਰਦਾਸ ਕਰਨੀ ਆ। ਤੇ ਸਾਧ ਸੰਗਤ ਜੇ ਪੰਜਾਂ ਪਿਆਰਿਆਂ ਦੇ ਵਿੱਚ ਗੁਰੂ ਵੇਖਦੇ ਆ, ਜੇ ਪੰਜਾਂ ਪਿਆਰਿਆਂ ਚ ਪਰਮਾਤਮਾ ਦਾ ਨੂਰ ਵੇਖਦੇ ਆ, ਤੇ ਸਾਧ ਸੰਗਤ ਪਹਿਲਾਂ ਉਹਨਾਂ ਨੂੰ ਦਇਆ ਰਾਮ ਤੋਂ ਦਇਆ ਸਿੰਘ, ਧਰਮ ਚੰਦ ਤੋਂ ਧਰਮ ਸਿੰਘ, ਮੋਕਮ ਰਾਏ ਤੋਂ ਮੋਕਮ ਸਿੰਘ, ਹਿੰਮਤ ਰਾਏ ਤੋਂ ਹਿੰਮਤ ਸਿੰਘ, ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣਾ ਦਿੰਦੇ ਆ, ਤੇ ਹੱਥ ਜੋੜ ਕੇ ਗੋਡੇ ਟੇਕ ਕੇ ਗਲ ਪੱਲਾ ਪਾ ਕੇ ਉਹਨਾਂ ਅੱਗੇ ਤਰਲਾ ਲੈਂਦੇ ਆ। ਉਹ ਜਿਵੇਂ ਤੁਸੀਂ ਸਿੰਘ ਬਣ ਗਏ ਹੋ ਨਾ, ਕਹਿੰਦੇ ਖੰਡੇ ਬਾਟੇ ਦੀ ਪੌਲ ਛਕਾ ਕੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਆ। ਇਹ ਵੀ ਬੇਨਤੀ ਜੀ, ਉਹਨਾਂ ਅੱਗੇ ਬੇਨਤੀ ਆ, ਅਰਦਾਸ ਤਰਲਾ। ਪਤਾ ਕੀ ਕਹਿੰਦੇ? ਖਾਲਸੇ ਵੱਲ ਹੱਥ ਕਰਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਕਹਿੰਦੇ ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ ਹੋ। ਕਹਿੰਦੇ ਖਾਲਸਾ ਗੁਰੂ ਮੈਂ ਇਸ ਤਰ੍ਹਾਂ ਬਣਾ ਦੇਣਾ ਆ ਜਿਵੇਂ ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਗੁਰੂ ਬਣਾਇਆ ਸੀ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ ਹੋ। ਕਹਿੰਦੇ ਸ਼ੰਕ ਨਾ ਕਰੀਜੈ, ਉਹਨਾਂ ਪੰਜਾਂ ਪਿਆਰਿਆਂ ਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦੇ ਸ਼ੰਕ ਨਾ ਕਰੀਜੈ, ਸ਼ੰਕਾ ਨਾ ਕਰੋ। ਕਹਿੰਦੇ ਸ਼ੰਕ ਨਾ ਕਰੀਜੈ, ਸਾਵਧਾਨ ਹੋਏ ਦੀਜੈ, ਮੋਹੇ ਅੰਮ੍ਰਿਤ ਪਿਲਾਵੋ ਜੈਸੇ ਤੁਮ ਲੀਨੇ ਹੋ। ਜਿਸ ਤਰ੍ਹਾਂ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਪੀਤਾ, ਕਲਗੀਧਰ ਪਾਤਸ਼ਾਹ ਕਹਿੰਦੇ ਸ਼ੰਕ ਨਾ ਕਰੀਜੈ, ਸਾਵਧਾਨ ਹੋਏ ਦੀਜੈ, ਮੋਹੇ ਅੰਮ੍ਰਿਤ ਪਿਲਾਵੋ ਜੈਸੇ ਤੁਮ ਲੀਨੇ ਹੋ, ਜਿਵੇਂ ਤੁਸੀਂ ਮੇਰੇ ਕੋਲੋਂ ਅੰਮ੍ਰਿਤ ਲਿਆ। ਕਹਿੰਦੇ ਇਸੇ ਤਰ੍ਹਾਂ ਮੈਂ ਵੀ ਗੋਡੇ ਟੇਕ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਉਹ ਜਿਹੜੀ ਖੰਡੇ ਦੀ ਪੌਲ ਆ ਉਹ ਮੈਨੂੰ ਵੀ ਬਖਸ਼ਿਸ਼ ਕਰੋ, ਤਾਂ ਕਿ ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਜਾਵਾਂ। ਵੇਖੋ ਕਿੱਡੀ ਕਮਾਲ ਦੀ ਬਾਤ, ਜੇ ਪੰਜ ਪਿਆਰਿਆਂ ਅੱਗੇ ਉੱਥੇ ਤਰਲਾ ਲੈਂਦੇ ਆ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਦੇ ਆ, ਤੇ ਜੇ ਚਮਕੌਰ ਦੀ ਗੜੀ ਚ ਪੰਜ ਹੁਕਮ ਕਰਦੇ ਆ ਕਿ ਛੱਡ ਕੇ ਚਲੇ ਜਾਓ ਗੋਬਿੰਦ ਸਿੰਘ, ਤੁਹਾਨੂੰ ਖਾਲਸਾ ਗੁਰੂ ਰੂਪ ਵਿੱਚ ਹੁਕਮ ਕਰਦਾ ਆ ਕਿ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਉਸ ਵੇਲੇ ਵੀ ਗੜ ਪੱਲਾ ਪਾ ਕੇ ਹੱਥ ਜੋੜ ਕੇ ਸਤ ਬਚਨ ਕਹਿ ਦਿੰਦੇ ਮੈਨੂੰ ਪ੍ਰਵਾਨ ਹੈ। ਕਹਿਣ ਲੱਗੇ ਮੈਂ ਤੁਹਾਡੇ ਅੱਗੇ ਨਾ ਨਹੀਂ ਕਰ ਸਕਦਾ, ਮੈਂ ਤੇ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਕਰ ਸਕਦਾ ਵਾਂ, ਤੁਹਾਡੇ ਹੁਕਮ ਅੱਗੇ ਨਾ ਨਹੀਂ ਕਰ ਸਕਦਾ। ਕਿੱਡਾ ਪਿਆਰਾ ਸਤਿਗੁਰ ਹੈ। ਜੇ ਕਿਤੇ ਉਹ ਸਾਹਿਬ ਦੇ ਚਰਨਾਂ ਚ ਜੋਦੜੀ ਕਰਦੇ ਤੇ ਉਹਨਾਂ ਦੀਆਂ ਝੋਲੀਆਂ ਭਰਦੇ ਆ, ਕਦੇ ਖਾਲਸੇ ਅੱਗੇ ਗੋਡੇ ਟੇਕ ਕੇ ਬਹਿ ਜਾਂਦਾ ਉਹ ਗੁਰੂ, ਤੇ ਜੇ ਕਿਤੇ ਭਾਈ ਸੈਦੇ ਵਰਗਾ ਕਹਿੰਦਾ ਧੰਨ ਗੁਰੂ ਕਲਗੀਆਂ ਵਾਲਿਆ, ਰਹਿਮਤ ਕਰ, ਬਖਸ਼ਿਸ਼ ਕਰ, ਤੇ ਮੇਰੀ ਬੇੜੀ ਵਿੱਚ ਆਣ ਕੇ ਚਰਨ ਪਾ, ਤਾਂ ਵੀ ਜਾਂਦਾ ਕਿ ਨਹੀਂ ਗੁਰੂ? ਤਾਂ ਵੀ ਪਹੁੰਚਦਾ ਨਾ ਸਤਿਗੁਰ? ਸਰਸਾ ਦਰਿਆ ਪਾਰ ਕਰਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤੇ ਬੇੜੀਆਂ ਵਾਲੇ ਜਿੰਨੇ ਮਲਾਹ ਹਨ, ਕਿਸੇ ਨੇ ਬੇੜੀ ਤੇ ਧੂਫ ਦਿਖਾਇਆ, ਕਿਸੇ ਨੇ ਬੇੜੀ ਤੇ ਫੁੱਲਾਂ ਦੇ ਹਾਰ ਪਾਏ ਆ, ਗੁਰੂ ਗੋਬਿੰਦ ਸਿੰਘ ਸਾਹਿਬ ਆਉਣਗੇ ਮੇਰੀ ਬੇੜੀ ਚ ਬੈਠਣਗੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਆ ਰਹੇ ਆਪਣੇ ਸਿੱਖਾਂ ਨਾਲ, ਤੇ ਉਹਨਾਂ ਬੇੜੀਆਂ ਚ ਭਾਈ ਸੈਦੇ ਦੀ ਬੇੜੀ ਖਲੋਤੀ ਆ, ਤੇ ਉਹ ਸਾਰੇ ਬੇੜੀਆਂ ਵਾਲੇ ਮਲਾਹ ਕਹਿੰਦੇ ਸੈਦੇ ਆ ਉਹ ਤੇਰੀ ਬੇੜੀ ਬੜੀ ਪੁਰਾਣੀ ਆ, ਇਹ ਸਾਡੀਆਂ ਬੇੜੀਆਂ ਚ ਖਲੋਤੀ ਚੰਗੀ ਨਹੀਂ ਲੱਗਦੀ, ਇਹਨੂੰ ਪਰੇ ਲੈ ਜਾ, ਇਹਦੇ ਚ ਥੋੜਾ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਣ ਕੇ ਬੈਠਣਾ। ਭਾਈ ਸੈਦਾ ਬੇੜੀ ਪਰਲੇ ਪਾਸੇ ਲੈ ਗਿਆ, ਪਰੇ ਲੈ ਗਿਆ, ਭਾਵ ਥੋੜੀ ਜਿਹੀ ਹਟਵੀਂ ਲੈ ਗਿਆ, ਤੇ ਕੰਢੇ ਦੇ ਉੱਤੇ ਨਾ ਚੌਂਕੜਾ ਮਾਰ ਕੇ ਤੇ ਬਹਿ ਗਿਆ। ਕਲਗੀਆਂ ਵਾਲਿਆ ਜੇ ਤੂੰ ਗਰੀਬ ਨਵਾਜ ਆ ਨਾ, ਫਿਰ ਕਿਰਪਾ ਕਰ ਤੇ ਮੇਰੀ ਬੇੜੀ ਚ ਆਣ ਕੇ ਚਰਨ ਪਾ। ਅੱਖਾਂ ਮੀਟੀਆਂ ਅਰਦਾਸਾਂ ਕਰਦਾ ਸਾਹਿਬ ਸੱਚੇ ਪਾਤਸ਼ਾਹ ਜਦੋਂ ਆ ਰਹੇ ਹਨ, ਜਿੱਧਰਲੇ ਪਾਸੇ ਪੱਤਣ ਸੀ ਨਾ ਜਿੱਥੇ ਬੇੜੀਆਂ ਖਲੋਤੀਆਂ, ਉਧਰਲੇ ਪਾਸਿਓਂ ਥੋੜਾ ਜਿਹਾ ਰਸਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਦਲ ਲਿਆ, ਤੇ ਸਿੱਖ ਕਹਿੰਦੇ ਮਹਾਰਾਜ ਪੱਤਣ ਇਧਰਲੇ ਪਾਸੇ, ਬੇੜੀਆਂ ਇਧਰ ਖਲੋਤੀਆਂ ਆ, ਇਧਰ ਨੂੰ ਆਪਾਂ ਜਾਣਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਭਲਿਓ, ਜਿਹੜੇ ਪਾਸੇ ਨੂੰ ਮੈਂ ਮੁੜਿਆ ਨਾ, ਇਧਰ ਨੂੰ ਵੀ ਕੋਈ ਗੁਰੂ ਨਾਨਕ ਦਾ ਪਿਆਰਾ ਆਪਾਂ ਨੂੰ ਵਾਜਾਂ ਮਾਰਦਾ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਹੁਣ ਕੀ, ਜਦੋਂ ਚਲੇ ਗਏ ਨਾ ਮਹਾਰਾਜ ਕੋਲ, ਮਹਾਰਾਜ ਕੋਲ ਜਾ ਕੇ ਖੜੇ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਸੈਦਾ ਹਾਲੇ ਵੀ ਅੱਖਾਂ ਬੰਦ ਕਰਕੇ ਬੈਠਾ। ਕੀ ਹੋਇਆ? ਮਹਾਰਾਜ ਨੇ ਆਵਾਜ਼ ਦਿੱਤੀ, ਉਹ ਸੈਦਿਆ ਜਿਹੜੇ ਗੁਰੂ ਦਾ ਦਰਸ਼ਨ ਅੱਖੀਆਂ ਬੰਦ ਕਰਕੇ ਕਰਦਾ, ਅੱਖਾਂ ਖੋਲ, ਮੈਂ ਆ ਗਿਆ। ਜਦੋਂ ਨੇਤਰ ਖੋਲੇ, ਸੈਦੇ ਨੇ ਅੱਖਾਂ ਖੋਲੀਆਂ, ਚਰਨਾਂ ਨਾਲ ਲਿਪਟ ਗਿਆ ਮਹਾਰਾਜ ਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਕਰ, ਧੰਨਵਾਦ, ਗਰੀਬ ਨਵਾਜ ਉਹਨਾਂ ਨੂੰ ਕਹਿੰਦਾ। ਮਹਾਰਾਜ ਕਹਿੰਦੇ ਸੈਦੇ ਆ, ਬਾਕੀ ਗੱਲਾਂ ਵੀ ਆਪਾਂ ਕਰਾਂਗੇ। ਪਹਿਲਾਂ ਬੇੜੀ ਚ ਬਿਠਾ, ਚੱਲ ਪਾਰ ਚੱਲੀ। ਜਦੋਂ ਬੇੜੀ ਚ ਬਿਠਾ ਲਿਆ, ਨਾਲੇ ਬਚਨ ਕਰੀ ਜਾਂਦਾ, ਗੁਰੂ ਦੀ ਸਿਫਤ ਕਰੀ ਜਾਂਦਾ, ਨਾਲੇ ਬੇੜੀ ਚਲਾਈ ਜਾਂਦਾ, ਤੇ ਵਿਚਕਾਰ ਜੇ ਜਾ ਕੇ ਨਾ ਕਦੇ ਬੇੜੀ ਚੜ੍ਹਦੇ ਨੂੰ ਲੈ ਜਾਂਦਾ, ਕਦੇ ਲਹਿੰਦੇ ਨੂੰ ਲੈ ਜਾਂਦਾ, ਪਾਰ ਨੀ ਲਾਉਂਦਾ, ਕੰਢੇ ਨੀ ਲਾਉਂਦਾ ਸਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਹੀਦਿਆ ਬੇੜੀ ਪਾਰ ਨੀ ਲੈ ਕੇ ਜਾਂਦਾ, ਕੀ ਗੱਲ ਹੈ? ਕਹਿੰਦਾ ਮਹਾਰਾਜ ਜੇ ਮੈਂ ਪਾਰ ਲੈ ਗਿਆ ਨਾ ਤੇ ਤੁਸੀਂ ਚਲੇ ਜਾਣਾ, ਤੁਸੀਂ ਬੇੜੀ ਚੋਂ ਉਤਰ ਕੇ ਤੇ ਚਲੇ ਜਾਣਾ। ਮੇਰਾ ਚਿੱਤ ਕਰਦਾ ਜਿੰਨਾ ਵੱਧ ਸਮਾਂ ਤੇਰੇ ਦਰਸ਼ਨ ਕਰ ਲੈ ਜਾਣ, ਓਨਾ ਹੀ ਲਾਹੇ ਬੰਦਾ ਹੈ। ਮਹਾਰਾਜ ਨੇ ਆਖਿਆ ਸੀ ਸਹੀਦਿਆ ਬੇੜੀ ਪਾਰ ਲਾ, ਗੁਰੂ ਕੇ ਸ਼ਬਦ ਨਾਲ ਬਾਣੀ ਨਾਲ ਸਾਂਝ ਬਣਾਇਆ ਕਰ, ਮੈਂ ਤੇ ਹਰ ਵੇਲੇ ਤੁਹਾਡੇ ਅੰਗ ਸੰਗ ਰਹਿਣਾ, ਮੈਂ ਹਰ ਵੇਲੇ ਤੇਰੇ ਕੋਲ ਹਾਂ, ਜਿੱਥੇ ਮਰਜ਼ੀ ਆਵਾਜ਼ ਮਾਰੋ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ, ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਜਦੋਂ ਪਾਰ ਲੈ ਗਿਆ ਨਾ ਬੇੜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੇੜੀ ਚੋਂ ਉਤਰੇ, ਕੁਝ ਮਾਇਆ ਸਹੀਦੇ ਨੂੰ ਦਿੰਦੇ ਆ, ਲੈ ਓ ਸਹੀਦਿਆ। ਕਹਿੰਦਾ ਮਹਾਰਾਜ ਇਹ ਕੀ? ਕਹਿੰਦੇ ਤੇਰੀ ਮਿਹਨਤ ਆ, ਤੇਰੀ ਕਿਰਤ ਆ ਨਾ, ਤੂੰ ਕਿਰਤ ਵੀ ਕਰਦਾ ਆ, ਮਾਲਕ ਦੀ ਕੀਰਤੀ ਵੀ ਕਰਦਾ। ਕਹਿੰਦੇ ਤੇਰੀ ਇਹ ਕਿਰਤ ਆ, ਇਹ ਤੇਰੀ ਮਾਇਆ, ਤੇਰੀ ਮਿਹਨਤ ਆ, ਲੈ ਲਾ। ਕਹਿੰਦਾ ਮਹਾਰਾਜ ਮੇਰਾ ਤੇ ਦਿਲ ਕਰਦਾ ਜਿਹੜੇ 4% ਮੈਂ ਸਵੇਰ ਦੇ ਕਮਾਏ ਆ ਇਹ ਵੀ ਤੁਹਾਡੇ ਅੱਗੇ ਰੱਖ ਦਵਾਂ, ਕੁਝ ਨੀ ਚਾਹੀਦਾ, ਸਾਰਾ ਕੁਝ ਤੇਰੇ ਅੱਗੇ ਭੇਟਾ ਕਰਦਾ, ਜੋ ਕੁਝ ਘਰ ਵੀ ਮੇਰੇ ਹੈਗਾ ਮੇਰਾ ਤੇ ਚਿੱਤ ਕਰਦਾ ਤੇਰੇ ਅੱਗੇ ਲਿਆ ਕੇ ਰੱਖਦਾ, ਕੁਝ ਨੀ ਚਾਹੀਦਾ। ਸਤਿਗੁਰ ਕਹਿੰਦੇ ਸਹੀਦਿਆ ਇਹ ਵੀ ਲੈ, ਇਹ ਵੀ ਮਾਇਆ ਲੈ, ਤੇਰੇ ਕੋਲ ਤੋਟ ਨਹੀਂ ਆਏਗੀ ਧੰਨ ਮਾਇਆ ਦੀ, ਹੋਰ ਜੋ ਕੁਝ ਚਾਹੀਦਾ ਉਹ ਦੱਸ ਕੀ ਲੈਣਾ। ਸਹੀਦਾ ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਇੱਕ ਬੇਨਤੀ ਹੈ, ਅਰਦਾਸ ਹੈ। ਕਹਿੰਦੇ ਦੱਸ। ਕਹਿੰਦਾ ਸਤਿਗੁਰ ਅੱਜ ਤੁਸੀਂ ਇਸ ਨਦੀ ਦੇ ਕਿਨਾਰੇ ਆਏ, ਇਸ ਦਰਿਆ ਨਦੀ ਦੇ ਕਿਨਾਰੇ ਤੇ ਆਏ, ਤੁਹਾਨੂੰ ਬੇੜੀ ਚ ਬਿਠਾ ਕੇ ਮੈਂ ਪਾਰ ਲੈ ਆਂਦਾ, ਬਖਸ਼ਿਸ਼ ਤੁਹਾਡੀ, ਬੇੜੀ ਵੀ ਤੁਹਾਡੀ, ਮੈਂ ਵੀ ਤੁਹਾਡਾ, ਮਿਹਨਤ ਮਸ਼ਕਤ ਬਲ ਵੀ ਤੁਹਾਡਾ ਹੀ ਦਿੱਤਾ, ਪਰ ਸਤਿਗੁਰ ਇੱਕ ਬੇਨਤੀ ਜ਼ਰੂਰ ਆ, ਤੁਸੀਂ ਇਸ ਕਿਨਾਰੇ ਤੇ ਆਏ ਨਦੀ ਦੇ ਦਰਿਆ ਦੇ, ਤੇ ਬੇੜੀ ਚ ਬਿਠਾ ਕੇ ਮੈਂ ਤੁਹਾਡੀ ਕਿਰਪਾ ਨਾਲ ਪਾਰਲੇ ਪਾਸੇ ਲੈ ਆਂਦਾ ਵਾ। ਸਤਿਗੁਰ ਜਦੋਂ ਮੈਂ ਤੇਰੇ ਕਿਨਾਰੇ ਤੇ ਆਵਾਂ ਨਾ, ਉਦੋਂ ਵੀ ਮੇਰੀ ਬਾਂਹ ਫੜ ਕੇ ਮੇਰੇ ਜੀਵਨ ਦਾ ਬੇੜਾ ਭਵ ਸਾਗਰ ਤੋਂ ਪਾਰ ਕਰ ਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗਲ ਨਾਲ ਲਾ ਕੇ ਆਖਿਆ ਸੀ ਸਹੀਦਿਆ ਨਾ ਧੰਨ ਦੀ ਤੋਟ ਰਵੇਗੀ, ਸਿੱਖੀ ਤੇਰੀਆਂ ਕੁੱਲਾਂ ਵਿੱਚ ਰਵੇਗੀ, ਨਾਮ ਸਿਮਰਨ ਵਿੱਚ ਜੁੜਿਆ ਰਹਿ, ਜਿਵੇਂ ਕਿਰਤ ਕਰਦਾ ਮਾਲਕ ਦੀ ਕੀਰਤੀ ਪ੍ਰਭੂ ਦਾ ਜਸ ਇਸੇ ਤਰ੍ਹਾਂ ਗਾਈ ਜਾ, ਨਾ ਧੰਨ ਦੀ ਤੋਟ ਨਾ ਪਦਾਰਥਾਂ ਦੀ ਟੋਟ, ਸਿੱਖੀ ਵੀ ਤੇਰੇ ਘਰ ਚ ਰਵੇਗੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਉਣ ਵਾਲੇ ਸਮੇਂ ਚ ਸਹੀਦਿਆ ਤੇਰੇ ਅੰਦਰ ਸ਼ਰਧਾ ਪਿਆਰ ਇੰਨਾ ਗੁਰੂ ਨਾਨਕ ਦੇ ਘਰ ਨਾਲ, ਆਉਣ ਵਾਲੇ ਸਮੇਂ ਚ ਤੇਰੀਆਂ ਕੁੱਲਾਂ ਦਾ ਬੇੜਾ ਪਾਰ ਹੋਏਗਾ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਉਹ ਤੇ ਹਰ ਥਾਂ ਤੇ ਸਾਡੀ ਸਹਾਇਤਾ ਕਰਨ ਵਾਲਾ, ਹਰ ਥਾਂ ਤੇ ਸਾਡੀ ਮਦਦ ਕਰਨ ਵਾਲਾ, ਉਹ ਤੇ ਸਰਬੰਸ ਲੁਟਾ ਕੇ ਸਾਧ ਸੰਗਤ ਸੁੱਖ ਖੁਸ਼ੀਆਂ ਖੇੜੇ ਸਾਡੀ ਝੋਲੀ ਵਿੱਚ ਪਾ ਦੇਣ ਵਾਲਾ ਵਾ, ਤੇ ਇਹਨਾਂ ਸਿੱਖਾਂ ਵੱਲ ਹੱਥ ਕਰਕੇ ਜੇ ਸਿੱਖ ਕਹਿੰਦੇ ਨਾ ਅਸੀਂ ਤੇਰੇ ਹਾਂ ਤੇ ਗਰੀਬ ਹਾਂ ਅਸੀਂ, ਤੇ ਪਤਾ ਕੀ ਕਹਿੰਦਾ ਉਹ ਸਤਿਗੁਰ ਸਭ ਥਾਈ ਹੋਏ ਸਹਾਏ ਵਾਸਤੇ ਕਹਿੰਦੇ ਨਾ, ਉਹ ਕਹਿੰਦੇ ਮੈਂ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਮੈਂ ਸਰਬੰਸ ਲੁਟਾ ਦਾਂਗਾ, ਪਰਿਵਾਰ ਕੁਰਬਾਨ ਕਰ ਦਿਆਂਗਾ, ਪਰ ਇਹ ਜਿਹੜੇ ਸਿੱਖ ਆ ਇਨਹੀਂ ਸੇ ਰਾਜੇ ਉਪਜਾਊਂ, ਰਾਜ ਕਰਨ ਕੀ ਰੀਤ ਸਿਖਾਊਂ, ਇਨਹੀਂ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹਨਾਂ ਨੂੰ ਸਰਦਾਰੀਆਂ ਦਿਆਂਗਾ, ਇਹਨਾਂ ਨੂੰ ਰਾਜ ਭਾਗ ਦਿਆਂਗਾ। ਔਰ ਸਾਧ ਸੰਗਤ ਜਦੋਂ ਮਾਲਕ ਦਾ ਸ਼ੁਕਰਾਨਾ ਵੀ ਕਰਦੇ ਆ ਤੇ ਨਾਲ ਇਹਨਾਂ ਸਿੱਖਾਂ ਵੱਲ ਹੱਥ ਕਰਕੇ ਕਹਿੰਦੇ ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗ ਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਫੁਨ ਧਾਮ ਭਰੇ, ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀਂ ਕੀ ਕਿਰਪਾ ਸਭ ਸ਼ਤਰੂ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਜੇ ਚੌਧਰੀ ਡੱਲੇ ਵਰਗਾ ਸਾਬੋ ਕੀ ਤਲਵੰਡੀ ਅਰਦਾਸ ਕਰਦਾ ਆ, ਕਲਗੀਧਰ ਪਾਤਸ਼ਾਹ ਕਹਿੰਦੇ ਡੱਲਿਆ ਕੁਝ ਮੰਗ ਲਾ। ਅਰਦਾਸ ਪਤਾ ਡੱਲੇ ਦੀ ਕੀ ਸੀ? ਕਹਿੰਦਾ ਕਲਗੀਆਂ ਵਾਲਿਆ ਇੱਕ ਬੇਨਤੀ ਆ। ਮਹਾਰਾਜ ਕਹਿੰਦੇ ਕਿਹੜੀ? ਕਹਿੰਦਾ ਆਪਣਿਆਂ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ, ਪੀੜੀ ਜਿੰਨੀ ਬੈਠਣ ਜੋਗੀ ਜਗ੍ਹਾ ਦੇ ਦਿਓ, ਪੀੜੀ ਜਿੰਨੀ ਥਾਂ। ਤੇ ਮਹਾਰਾਜ ਮੁਸਕਰਾ ਪਏ ਕਲਗੀਧਰ ਪਾਤਸ਼ਾਹ, ਕਹਿੰਦੇ ਡੱਲਿਆ ਪੀੜੀ ਜਿੰਨੀ ਥਾਂ ਚਾਹੀਦੀ? ਉਹ ਕਹਿੰਦਾ ਹਾਂ ਮਹਾਰਾਜ। ਉਹ ਕਹਿੰਦੇ ਛੱਡ ਭੋਲਿਆ। ਕਹਿਣ ਲੱਗੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਪਾਣੀ ਤੇ ਬਾਣੇ ਦਾ ਧਾਰਨੀ ਹੋ ਜਾ,
ਚੌਧਰੀ ਡੱਲੇ ਤੋਂ ਭਾਈ ਡੱਲਾ ਸਿੰਘ ਬਣ ਜਾ। ਕਹਿੰਦੇ ਪੀੜੀ ਜਿੰਨੀ ਥਾਂ ਮੰਗਦਾ, ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ, ਸਾਰੇ ਦਾ ਸਾਰਾ ਘਰ ਹੀ ਤੇਰੇ ਹਵਾਲੇ ਕਰ ਦਿੰਦੇ ਆ। ਏਡੀਆਂ ਏਡੀਆਂ ਵੱਡੀਆਂ ਬਖਸ਼ਿਸ਼ਾਂ ਕਰਦਾ ਸਭ ਥਾਈ ਹੋਏ ਸਹਾਇ ਵਾਲਾ ਸਤਿਗੁਰ। ਸੱਚ ਜਾਣਿਓ, ਜਦੋਂ ਚੌਧਰੀ ਡੱਲੇ ਨੇ ਅੰਮ੍ਰਿਤ ਛਕ ਕੇ ਭਾਈ ਡੱਲ ਸਿੰਘ ਬਣ ਗਿਆ ਨਾ, ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਡੱਲਾ ਸਿਆਂ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ, ਜਿੱਥੇ ਮੇਰਾ ਟਿਕਾਣਾ ਉੱਥੇ ਤੇਰਾ ਟਿਕਾਣਾ।